ਰਿਆ ਸਤਿਗੁਰ ਬਖਸ਼ੰਦਾ ਆਓ ਬਈ ਇੱਥੇ ਬੈਠੇ ਦੇਸ਼ ਵਿਦੇਸ਼ ਬੈਠੇ ਜਿੱਥੇ ਕਿਤੇ ਵੀ ਕੋਈ ਵੀਰ ਭਰਾ ਭੈਣ ਘਰਾਂ ਚ ਬੈਠ ਕੇ ਸੁਣ ਰਹੇ ਹੋ ਹਫ਼ਤੇ ਬਾਅਦ ਆਪਾਂ ਤਿੰਨ ਦਿਨ ਦਾ ਪ੍ਰੋਗਰਾਮ ਕਰਦੇ ਹਾਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਅੱਜ ਸ਼ੁੱਕਰਵਾਰ ਹੈ ਤੇ ਅੱਜ ਆਪਾਂ ਤਕਰੀਬਨ ਦੋ ਘੰਟੇ ਇਸੇ ਤਰ੍ਹਾਂ ਸ਼ਨੀਵਾਰ ਨੂੰ ਫਿਰ ਐਤਵਾਰ ਨੂੰ ਲਗਾਤਾਰ ਜਿਹੜੇ ਸੁਣਦੇ ਵੀ ਨੇ ਕੁਝ ਨਾ ਕੁਝ ਸਮਝਦੇ ਵੀ ਨੇ ਪੂਰੀ ਗੱਲ ਦਾ ਪਤਾ ਵੀ ਉਹਨਾਂ ਨੂੰ ਹੀ ਹੁੰਦਾ ਹੈ ਬਹੁਤ ਸਾਰੇ ਅੱਧੀਆਂ ਅਧੂਰੀਆਂ ਗੱਲਾਂ ਕੱਟੀਆਂ ਕੱਟੀਆਂ ਗੱਲਾਂ ਸੁਣਦੇ ਰੌਲਾ ਪਾਉਂਦੇ ਜਿਨ੍ਹਾਂ ਨੇ ਪੂਰਾ ਸੁਣਿਆ ਹੈ ਸਮਝਿਆ ਹੈ ਉਹ ਪੂਰਾ ਸੰਦਰਭ ਸਮਝਦੇ ਹੈ ਪੂਰਾ ਸਨਾਰੀਓ ਕੀ ਹੈ ਸਮਝਦੇ ਨੇ ਸੋ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਧੂਰਾ ਗਿਆਨ ਬੜਾ ਖਤਰਨਾਕ ਹੁੰਦਾ ਹੈ ਅਧੂਰੀ ਗੱਲ ਸਮਝੀ ਹੋਵੇ ਬੜੀ ਖਤਰਨਾਕ ਹੈ ਪੂਰਾ ਸੁਣੋ ਸਮਝੋ ਵਿਚਾਰ ਸੋ ਕੁਝ ਸਮਾਂ ਰਲ ਕੇ ਆਪਾਂ ਜਿੱਦਾਂ ਹੁਣ ਆਪ ਸ਼ਬਦ ਪੜ੍ਹਦੇ ਸੀ ਬਈ ਭਾਈ ਗੁਰਦਾਸ ਜੀ ਹੋਂ ਪਰਾਦੀ ਗੁਣਾਂਗਾਰ ਹੋਂ ਬੇਮੁਖ ਮੰਦਾ ਚੋਰ ਜਾਰ ਜਵਾਰ ਹੋਂ ਪਰ ਕਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਕੰਦਾ ਕਾਮ ਕ੍ਰੋਧ ਲਭ ਮੋਹ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਮਤਲਬ ਸਾਰੇ ਔਗਣ ਨੇ ਪਰ ਜੇ ਮੇਰਿਆ ਮਨਾ ਸਿਮਰ ਮਰੀਦਾ ਢਾਡੀਆਂ ਕਹੀਏ ਵੀ ਤੂੰ ਜੇ ਉਹਨੂੰ ਚੇਤੇ ਕਰੇ ਆਪਣੇ ਆਪ ਨੂੰ ਇੱਥੇ ਵੀ ਮਨ ਨੂੰ ਕਿਹਾ ਵੀ ਢਾਡੀ ਬਣ ਜਾਏ ਤੇ ਸਤਿਗੁਰ ਬਖਸ਼ਦਾ ਕੋਈ ਸ਼ੱਕ ਥੋੜਾ ਹੈ ਅੱਜ ਆਪਣੇ ਚੋਂ ਕੋਈ ਵੀ ਬੰਦਾ ਫੈਸਲਾ ਕਰ ਲਵੇ ਵੀ ਮੈਂ ਆਹ ਗਲਤ ਆਦਤ ਛੱਡਣੀ ਹੈ ਉਹ ਤੇ ਕਹਿੰਦਾ ਬਸ ਸਾਰੀ ਜ਼ਿੰਦਗੀ ਭਾਵੇਂ ਕੀਤੀ ਅੱਜ ਛੱਡ ਦੇ ਅੱਜ ਹੀ ਇਹਦਾ ਫਾਇਦਾ ਦੇ ਦਿਆਂਗਾ ਮੈਂ ਏਦਾਂ ਥੋੜਾ ਕਹਾਂਗਾ ਵੀ ਮੈਂ ਹੁਣ ਤੇਰਾ ਲੀਵਰ ਠੀਕ ਨਹੀਂ ਕਰਨਾ ਤੂੰ ਸ਼ਰਾਬ ਪੀਂਦਾ ਰਿਹਾ ਜਿੱਥੇ ਤੂੰ ਅੱਜ ਛੱਡ ਦੇਗਾ ਇੱਥੇ ਰੁਕ ਜੋ ਅੱਜ ਮੈਂ ਤਿਆਰ ਹਾਂ ਮੰਨ ਲਓ ਆਪਣੇ ਵਿੱਚੋਂ ਕੋਈ ਬੇਫਿੱਟ ਹੈ ਬੇਫਿੱਟ ਹੈ ਮਤਲਬ ਸ਼ੁਰੂ ਤੋਂ ਹੀ ਬੇਟੱਬਾ ਬੇਢੰਗਾ ਖਾਧਾ ਧਿਆਨ ਦਿੱਤਾ ਹੀ ਨਹੀਂ ਸਿਹਤ ਵੱਲ ਤੇ ਜੇ ਉਹ ਅੱਜ ਕਵੇ ਕਿ ਮੈਂ ਅੱਜ ਤੋਂ ਠੀਕ ਹਾਂ ਮੈਂ ਗਲਤੀ ਮੰਨਦਾ ਤੇ ਫਿਰ ਇਹ ਕਹਿਣਾ ਕੁਦਰਤ ਦਾ ਕਾਨੂੰਨ ਏਦਾਂ ਦਾ ਸੱਚਾ ਗਿਆਨ ਜੇ ਉਹ ਏਦਾਂ ਦਾ ਉਹ ਕਹੇਗਾ ਬਈ ਨਹੀਂ ਤੂੰ ਤੇ ਪਹਿਲਾਂ ਬਹੁਤ ਗਲਤ ਖਾਧਾ ਇਸ ਕਰਕੇ ਤੇਰਾ ਤੇ ਸਰੀਰ ਠੀਕ ਹੋ ਹੀ ਨਹੀਂ ਸਕਦਾ ਮਤਲਬ ਜਿੱਥੇ ਬਦਲੀਏ ਜਦੋਂ ਜਾਗੀਏ ਉਦੋਂ ਹੀ ਸਵੇਰਾ ਸਾਡੇ ਇਹ ਕਹਿਣ ਚ ਦੇਰੀ ਹੋ ਸਕਦੀ ਹੈ ਮੈਂ ਭੁੱਲ ਗਿਆ ਪਰ ਕੁਦਰਤ ਦਾ ਕਾਨੂੰਨ ਬਖਸ਼ਣ ਲੱਗਿਆਂ ਦੇਰ ਨਹੀਂ ਲਾਉਂਦਾ ਇੱਕ ਸੈਕਿੰਡ ਵੀ ਨਹੀਂ ਲਾਉਂਦਾ ਬੰਦਾ ਜੇ ਬਦਲਣਾ ਚਾਹੇ ਉੱਥੇ ਕੋਈ ਦੇਰੀ ਨਹੀਂ ਸਾਡੇ ਚ ਦੇਰੀ ਹੈ ਸਤਿਗੁਰ ਤੇ ਬਖਸ਼ਣਦਾ ਹੀ ਹੈ ਮਤਲਬ ਸਾਡੇ ਬਹੁਤ ਟਾਈਮ ਲੱਗ ਜਾਂਦਾ ਆਪਣੀਆਂ ਗਲਤੀਆਂ ਸੁਧਾਰਨ ਨੂੰ ਆਪਣੀਆਂ ਖਾਮੀਆਂ ਸੁਧਾਰਨ ਨੂੰ ਤਾਂ ਕਰਕੇ ਜੇ ਅਸੀਂ ਏਦਾਂ ਦੇ ਸ਼ਬਦ ਪੜ੍ਹਦੇ ਹਾਂ ਵੀ ਅਸੀਂ ਗੁਨਾਹਗਾਰ ਹਾਂ ਅਸੀਂ ਗਲਤੀਆਂ ਕਰਦੇ ਹਾਂ ਮਤਲਬ ਉਹਨੂੰ ਅਸੀਂ ਇੱਕ ਉਹ ਬੰਦਾ ਬੜਾ ਖਤਰਨਾਕ ਹੁੰਦਾ ਉਹ ਚਲਾਕ ਮੰਨਿਆ ਜਾਂਦਾ ਵੀ ਗਲਤੀ ਕਰਦਾ ਤੇ ਉਹਨੂੰ ਕਹੀ ਜਾਂਦਾ ਪਰ ਬਦਲਦਾ ਹੈ ਨਹੀਂ ਇੱਕ ਉਹ ਹੁੰਦਾ ਜਿਹੜਾ ਦਿਲੋਂ ਕਹਿੰਦਾ ਵੀ ਹਾਂ ਮੈਂ ਇੱਥੇ ਗੁਨਾਹਗਾਰ ਹਾਂ ਤੇ ਮੈਂ ਛੱਡਣ ਨੂੰ ਤਿਆਰ ਹਾਂ ਤੇ ਕੁਦਰਤ ਦਾ ਕਾਨੂੰਨ ਕਹਿੰਦਾ ਕਿ ਅੱਜ ਆ ਜਾ ਭਾਵੇਂ ਹੁਣੇ ਹੀ ਆ ਜਾ ਮਤਲਬ ਰੱਬ ਜਿਹਨੂੰ ਅਸੀਂ ਕਹਿੰਦੇ ਹਾਂ ਕੁਦਰਤੀ ਕਾਨੂੰਨ ਉਹ ਤੇ ਸਦਾ ਹੀ ਹਰ ਵੇਲੇ ਸਦਾ ਹੀ ਬਖਸ਼ਾਂਦਾ ਹੈ ਹਰ ਟਾਈਮ ਸਾਡੇ ਆਉਣ ਚ ਦੇਰੀ ਹੋ ਸਕਦੀ ਤਾਂ ਕਹਿੰਦੇ ਹਾਂ
ਸੁਨਨਾਥ
ਤੇਰੇ ਵਰਗਾ ਨਾਥ ਕੋਈ ਨਹੀਂ ਮੇਰੇ ਵਰਗਾ ਅਨਾਥ ਕੋਈ ਨਹੀਂ
तो सुननाथ अनाथ नमो सर तो सुननाथ अनाथ नमो सर तो
सुननाथ
रज के
अनाथ नमो
अनाथ अनाथ नमो सर तो सुननाथ अनाथ नमो सर
तो सुननाथ अनाथ नमो
तो सुननाथी नमो सो भिखारी तो सुननाथ अनाथ नमो सर तो सुननाथ अनाथ नमो सर
तो सुननाथ अनाथ नमो सर तो सुननाथ अनाथ नमो सर
तो सुननाथ अनाथ नमो सर तो सुननाथ अनाथ नमो सर जी
तो सुननाथ अनाथ नमो सर तो सुननाथ
तो सुननाथी नमो सो भिखारी तो सुननाथ अनाथ नमो तो सुननाथ अनाथ नमो सर
तो सुननाथ अनाथ नमो सर तो सुननाथ अनाथ नमो सर
मोसो बेकारी रसात लौट तुम्हारी जात रसात लौट गुण तू गुण सागर
मेरे है अब गुण गुण सागर गुण तू सागर
जातर सातल जातर सातल ओट तुम्हारी तो सुनना अनाथ नमो सर तो सुनना अनाथ नमो सर
तो सुनना अनाथ नमो सर तो
बात है कोट प्रति दरिया रे
मैं मूरत की खेत बात है
आज कोट प्रति
दरिया रे
गुरु नानक जिन सुने गुरु नानक जिन सुने
guru vahe 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 guru
ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ
ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ
ਬੋਲ ਬੋਲ
ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ
ਦਾਤਾ ਬਖਸ਼ਣਹਾਰ ਬਖਸ਼ ਗੁਨਾਹੀਆਂ ਨੂੰ ਹੁਣ ਤਾਂ ਰਸਤੇ ਪਾ ਦੇ ਭੁੱਲਿਆ ਰਾਈਆਂ ਨੂੰ ਹੁਣ ਤਾਂ ਰਸਤੇ ਪਾ ਦੇ ਭੁੱਲਿਆ ਰਾਈਆਂ ਨੂੰ
ਹੁਣ ਤਾਂ ਰਸਤੇ ਪਾ ਦੇ ਭੁੱਲਿਆ ਰਾਈਆਂ ਨੂੰ
ਹੁਣ ਤਾਂ ਰਸਤੇ ਪਾ ਦੇ ਭੁੱਲਿਆ ਰਾਈਆਂ ਨੂੰ ਹੁਣ ਤਾਂ ਰਸਤੇ ਪਾ ਨਦਰ ਮਿਹਰ ਦੀ ਕਰਕੇ ਨਦਰ ਮਿਹਰ ਦੀ ਕਰਕੇ
ਦੀ ਕਰਕੇ ਨਦਰ ਮਿਹਰ ਦੀ ਕਰਕੇ
ਨਦਰ ਮਿਹਰ ਦੀ ਕਰਕੇ ਨਦਰ ਮਿਹਰ ਦੀ ਕਰਕੇ ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ ਨੂੰ ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ
ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ
ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ
ਨਜ਼ਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ ਨਜ਼ਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ 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 ਗੁਨਾਹੀਆਂ ਨੂੰ
ਤੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਹੁਣ ਤਾਂ ਰਸਤੇ ਪਾ ਦੇ ਭੁੱਲਿਆਂ ਰਾਈਆਂ ਮੈਂ ਫੇਰ ਗੱਲ ਕਰ ਰਿਹਾ ਕਿ ਕਹਿਣ ਵਿੱਚ ਭਾਵੇਂ ਅਸੀਂ ਸ਼ਬਦ ਏਦਾਂ ਦੇ ਵਰਤਦੇ ਹਾਂ ਪਰ ਅਸਲੀਅਤ ਇਹੋ ਹੀ ਹੈ ਕਿ ਸਾਡੇ ਚ ਦੇ ਨਦਰ ਉਹ ਨਦਰ ਕਰੇ ਅਸੀਂ ਵੇਖੀਏ ਨਾ ਵੀ ਸਾਡੀਆਂ ਗਲਤੀਆਂ ਕੀ ਨੇ ਰੱਬ ਸਾਡੇ ਵਿੱਚ ਹੀ ਹੈ ਅਸੀਂ ਆਪਣੇ ਗੁਨਾਹਾਂ ਨੂੰ ਵੱਲ ਵੇਖੀਏ ਅਸੀਂ ਤੱਕੀਏ ਵੀ ਆ ਆ ਮੇਰੇ ਗੁਨਾਹ ਨੇ ਆ ਆ ਮੇਰੀਆਂ ਕਮੀਆਂ ਨੇ ਤੇ ਠੀਕ ਵੀ ਮੈਂ ਇਹ ਆਪੇ ਹੀ ਕਰ ਜੇ ਬੰਦਾ ਆਪਾਂ ਗੱਲ ਕਿੰਨੀ ਵਾਰੀ ਕਰਦੇ ਹਾਂ ਦੁਹਰਾਉਂਦੇ ਹਾਂ ਕਿ ਜੇ ਕਮੀਆਂ ਗਲਤੀਆਂ ਆਈਆਂ ਨੇ ਉਹ ਵੀ ਅਸੀਂ ਆਉਣ ਦਿੱਤੀਆਂ ਜ਼ਿੰਦਗੀ 'ਚ ਤਾਂ ਹੀ ਆਈਆਂ ਐਬ ਭੈੜੀਆਂ ਆਦਤਾਂ ਤਾਂ ਹੀ ਆਉਂਦੀਆਂ ਜੇ ਅਸੀਂ ਆਪਣੀ ਜ਼ਿੰਦਗੀ 'ਚ ਐਂਟਰੀ ਨਾ ਲਈਏ ਤੇ ਭੈੜੀਆਂ ਆਦਤਾਂ ਕਿਵੇਂ ਆ ਜਾਣ ਹੁਣ ਆਪਣੇ 'ਚੋਂ ਤਕਰੀਬਨ ਦੱਸੋ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਬਚਪਨ 'ਚ ਵੀ ਸ਼ਰਾਬ ਪੀਤੀ ਹੋਣੀ ਆਪਣੇ 'ਚ ਜਿੰਨੇ ਕੁ ਬੈਠੇ ਪੀ ਕੇ ਨਹੀਂ ਪੀਤੀ ਜਾਂ ਹੋ ਸਕਦਾ ਕਿਸੇ ਨੇ ਪੀਤੀ ਵੀ ਹੋਵੇ ਆਦਤ ਆਈ ਹੈ ਤੇ ਕੱਢੀ ਵੀ ਆ ਹੁਣ ਪਿਛਲੇ 20-30 ਸਾਲ ਤੋਂ ਕੀ ਇਸ ਐਪ ਨੂੰ ਐਂਟਰੀ ਦਿੱਤੀ ਹੈ ਆਪਣੀ ਜ਼ਿੰਦਗੀ 'ਚ ਨਹੀਂ ਤੇ ਦਿੱਤੀ ਕਿੰਨੇ ਆਪ ਦਿੰਦਾ ਬੰਦਾ ਜਿਹੜੀ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਜਦੋਂ ਅਸੀਂ ਕਹਿੰਦੇ ਹਾਂ ਬਈ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤੈ ਉਥਰ ਸਿੱਖੇ ਕਿਤੇ ਪਾਣੀ ਦੀ ਪਹੁੰਚ ਹੈ ਨਾ ਸਰੀਰ ਤੱਕ ਪਾਣੀ ਦੀ ਪਹੁੰਚ ਹੈ ਇਸੇ ਤਰ੍ਹਾਂ ਕੱਪੜੇ ਦੇ ਵਿੱਚ ਜਿਹੜੀ ਤੰਦ ਮੈਲ ਪੈ ਜਾਂਦੀ ਹੈ ਉਹਦੇ ਵਿੱਚ ਫਿਰ ਸਾਬਣ ਦੀ ਪਹੁੰਚ ਹੈ ਇਕੱਲਾ ਪਾਣੀ ਨਹੀਂ ਸਾਬਣ ਜਦੋਂ ਜਾਂਦਾ ਫਿਰ ਉਹਨੂੰ ਕੱਢਦਾ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤੈ ਉਤਰ ਸਿੱਖੇ ਫਿਰ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਇਹ ਵੀ ਠੀਕ ਹੈ ਹੁਣ ਭਰੀਏ ਮਤ ਪਾਪਾਂ ਕਹਿ ਸੰਗ ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਨੇ ਇਹ ਮੈਨੂੰ ਪਤਾ ਹੈ ਮੇਰੇ ਵਿਚਾਰਾਂ ਤੱਕ ਜੇ ਪਹੁੰਚ ਹੈ ਤੇ ਮੇਰੀ ਆਪਣੀ ਹੈ ਤੁਹਾਡੀ ਆਪਣੀ ਹੁਣ ਜਿੱਥੇ ਕਿਸੇ ਹਾਥੀ ਨਹੀਂ ਜਾਂਦਾ ਆਪਣਾ ਹੀ ਹੱਥ ਜਾਂਦਾ ਜਿੱਥੇ ਤੇ ਸਫਾਈ ਵੀ ਉਹਦੀ ਆਪ ਹੀ ਕਰਨੀ ਪੈਣੀ ਜਿਹੜਾ ਸਾਡਾ ਦਿਮਾਗ ਵਾਲਾ ਸਿਸਟਮ ਹੈ ਮਾਈਂਡ ਵਾਲਾ ਸਿਸਟਮ ਹੈ ਇਹ ਇਹੋ ਜਿਹਾ ਹਰ ਬੰਦੇ ਦਾ ਕੱਲਾ ਕੱਲਾ ਤੇ ਵੱਖਰਾ ਹੈ ਯੂਨੀਕ ਹੈ ਹਰ ਬੰਦਾ ਇੱਥੇ ਮਾਂ ਦੀ ਪਹੁੰਚ ਹੈ ਨਹੀਂ ਪਿਤਾ ਦੀ ਪਹੁੰਚ ਹੈ ਨਹੀਂ ਪੈਸੇ ਦੀ ਪਹੁੰਚ ਹੈ ਨਹੀਂ ਇਹ ਕਾਹਦੇ ਨਾਲ ਹੁਣ ਸਾਬਣ ਕਾਹਦਾ ਚੱਕਣਾ ਪਊ ਗਿਆਨ ਦਾ ਤੇ ਲਾਉਣਾ ਵੀ ਆਪ ਪਊ ਗਿਆਨ ਲੈ ਕੇ ਆਪਣੇ ਮਨ ਦੀ ਮੈਲ ਨੂੰ ਆਪ ਕੱਢਣਾ ਪਊ ਠੀਕ ਹੈ ਨਾ ਹੁਣ ਅਰਥ ਕਰਕੇ ਦੇਖੋ ਪੜੋ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਗਿਆਨ ਕੰਮ ਜ਼ਿੰਦਗੀ ਦੇ ਵਿੱਚ ਜਿਹੜੇ ਐਬ ਨੇ ਹੁਣ ਆਪਾਂ ਇੱਥੇ ਬੈਠੇ ਹਾਂ ਇੱਥੇ ਸਾਡੀਆਂ ਕਮੀਆਂ ਨੇ ਹੁਣ ਮਾਂ ਇੱਥੇ ਕੀ ਕਰੇ ਪਿਓ ਕੀ ਕਰੇ ਉੱਥੇ ਸਹਾਈ ਕੌਣ ਹੋਊ ਨਾਮ ਤੇ ਨਾਮ ਮਤਲਬ ਗਿਆਨ ਥੋੜੀ ਵਿਸਲ ਹੈ ਥੋੜੀ ਜਿਹੀ ਵਿਸਲ ਆ ਰਹੀ ਹੈ ਸਮਝ ਆਉਂਦੀ ਹੈ ਨਾ ਗੱਲ ਮਤਲਬ ਬਈ ਜਿੱਥੇ ਪਹੁੰਚ ਹੀ ਆਪਣੇ ਆਪਾਂ ਹੀ ਮੈਲ ਵੇਖਣੀ ਹੈ ਫਿਰ ਗਿਆਨ ਲੈ ਕੇ ਉਸ ਮੈਲ ਨੂੰ ਕੱਢਣਾ ਵੀ ਤੇ ਆਪਾਂ ਹੀ ਹੈ ਕਿੰਨੇ ਕਿੰਨੀਆਂ ਆਪਾਂ ਗਲਤੀਆਂ ਛੱਡਦੇ ਨੇ ਵੀ ਆਹ ਗਲਤੀ ਹੈ ਹੁਣ ਮੈਂ ਇਹਨੂੰ ਛੱਡਦਾ ਕੱਢ ਦਈਏ ਬਸ ਜਿੱਥੇ ਗਿਆਨ ਕੰਮ ਆਉਂਦਾ ਉੱਥੇ ਕੋਈ ਵੀ ਮੇਰੀ ਜ਼ਿੰਦਗੀ 'ਚ ਕੰਮ ਨਹੀਂ ਆ ਸਕਦਾ ਚਾਹੇ ਮੇਰੀ ਮਾਂ ਚਾਹੇ ਮੇਰਾ ਪਿਤਾ ਚਾਹੇ ਸਾਡੇ ਕੋਈ ਪ੍ਰੋਪਰਟੀਆਂ ਜਾਇਦਾਦਾਂ ਕੋਈ ਵੀ ਚੀਜ਼ ਮੇਰੇ ਅੰਦਰ ਨੂੰ ਧੋਣ ਲਈ ਸਾਫ਼ ਨਹੀਂ ਹੋ ਸਕਦੀ ਅਰਥ ਇਹਦਾ ਇਹ ਹੈ ਜਿਹੜਾ ਜਦੋਂ ਸ਼ਬਦ ਆਉਂਦਾ ਅੰਤਹ ਕੋ ਨਾ ਸਹਾਈ, ਅੰਤਹ ਮਤਲਬ ਅਖੀਰ ਨੂੰ, ਅੰਤ ਮਤਲਬ ਮਰਨ ਤੋਂ ਬਾਅਦ ਜਾਂ ਕੋਈ ਬੜੇਪੇ ਦੀ ਗੱਲ ਨਹੀਂ, ਮਰਨ ਤੋਂ ਬਾਅਦ ਦੀ ਨਹੀਂ, ਅੰਤ ਮਤਲਬ ਆਖਰਕਾਰ ਜਿੱਥੇ ਗਿਆਨ ਕੰਮ ਆਊ ਉੱਥੇ ਗਿਆਨ ਹੀ ਕੰਮ ਆਊ। ਤੇ ਗਿਆਨ ਮੈਂ ਜੇ ਗਿਆਨ ਲੈ ਕੇ ਆਪਣੇ ਆਪ ਨੂੰ ਬਦਲਣਾ ਨਾ ਚਾਹਵਾਂ, ਮੇਰੀ ਮਾਂ ਕੀ ਕਰੇ ਭੈੜੀ ਆਦਤ ਤੇ ਮੈਨੂੰ, ਉਹ ਤੇ ਕਹਿੰਦੀ ਹੋਈ ਹੈ ਕਿ ਛੱਡ ਦੇ, ਸਾਰੀਆਂ ਸ਼ਰਾਬ ਪੀਣ ਵਾਲਿਆਂ ਦੀਆਂ ਮਾਵਾਂ ਕਹਿੰਦੀਆਂ ਨੇ ਵੀ ਛੱਡ ਦੇ, ਜਿੰਨੇ ਅੱਜ ਭੈੜੇ ਐਬ ਨੇ ਉਹਨਾਂ ਦੀਆਂ ਘਰਵਾਲੀਆਂ ਵੀ ਕਹਿੰਦੀਆਂ ਨੇ ਛੱਡ ਦੇ, ਪਰ ਘਰਵਾਲੀ ਦੀ ਪਹੁੰਚ ਨਹੀਂ, ਮਾਂ ਦੀ ਪਹੁੰਚ ਨਹੀਂ, ਅਖੀਰ ਨੂੰ ਉੱਥੇ ਸਹਾਈ ਕੌਣ ਹੋਊ? ਗਿਆਨ ਜੇ ਲੈ ਕੇ ਆਪਣੀ ਮੈਲ ਕੱਢਣੀ ਚਾਹੀਏ ਤਾਂ ਸਹਾਈ ਹੋਊ। ਸਾਬਣ ਸਾਹਮਣੇ ਪਿਆ, ਜੇ ਚੱਕ ਕੇ ਲਾ ਕੇ ਮੈਲ ਲਾਉਣੀ ਨਹੀਂ ਚਾਹੁੰਦੇ, ਸਾਬਣ ਤੇ ਹੈਗਾ ਛੱਕ ਥੋੜਾ ਕੋਈ, ਮਤਲਬ ਫੇਰ ਉਹ ਗਿਆਨ ਕੰਮ ਆਊ। ਪਹਿਲਾਂ ਗਿਆਨ ਲੈਣਾ ਪੈਣਾ, ਆਪਣੀ ਮੈਲ ਨੂੰ ਆਪ ਹੀ ਕੱਢਣਾ ਪੈਣਾ, ਉੱਥੇ ਕੋਈ ਸਹਾਇਤਾ ਨਹੀਂ ਕਰਦਾ ਜਿੱਥੇ ਸੱਚਾ ਗਿਆਨ ਕੰਮ ਕਰਦਾ। ਗਿਆਨ ਵੀ ਹਾਂ ਮੇਰੀ ਆ ਕਮੀ ਹੈ ਮੈਂ ਕੱਢਣੀ ਹੈ। ਪਿਰਥੀ ਚੰਦ ਨੂੰ ਆਪਣੇ ਮਤ ਨੂੰ ਧੋਣ ਦੀ ਆਪ ਲੋੜ ਹੈ, ਪੁੱਤਰ ਗੁਰੂ ਰਾਮਦਾਸ ਜੀ ਦਾ, ਪਰ ਗੁਰੂ ਰਾਮਦਾਸ ਜੀ ਤੇ ਕਹਿੰਦੇ ਨੇ ਬੰਦਾ ਬਣ ਜਾ, ਪਰ ਉਹ ਆਪ ਉਹ ਅਕਲ ਲੈ ਕੇ ਗਿਆਨ ਨੂੰ ਚੱਕੇ ਆਪਣੀਆਂ ਗਲਤੀਆਂ ਨੂੰ ਵੀ ਹਾਂ ਆਹ ਗਲਤੀਆਂ ਨੇ ਮੈਂ ਕੱਢਣੀਆਂ, ਲਓ ਆਹ ਕੱਢਤੀਆਂ ਜ਼ਿੰਦਗੀ ਚ, ਆਹ ਕਮੀਆਂ ਨੇ ਮੈਂ ਕੱਢਤੀਆਂ। ਉਸੇ ਨੇ ਕੰਮ ਆਉਣਾ ਨਾ ਉੱਥੇ, ਸਿੱਧੀ ਜੀ ਗੱਲ ਹੈ ਨਾ ਇਹ। ਹੁਣ ਇਹਦਾ ਮਤਲਬ ਇਹ, ਜੇ ਹੁਣ ਆਪਾਂ ਇਹਦਾ ਅਰਥ ਇਹ ਕਰਨਾ ਵੀ ਮਾਂ ਵੀ ਕੰਮ ਨਹੀਂ ਆਉਂਦੀ, ਪਿਤਾ ਵੀ ਕੰਮ ਨਹੀਂ ਆਉਂਦਾ, ਮਤਲਬ ਯਾਰ ਫਰਜ਼ ਨਿਭਾਉਣਾ ਪੈਣਾ, ਮਾਂ ਦੀ ਹੈਲਪ ਕਰਨੀ ਪੈਣੀ, ਮਾਂ ਨੇ ਸਾਨੂੰ ਸਾਂਭਿਆ ਸਾਨੂੰ, ਸਿੱਧੀ ਗੱਲ ਹੈ, ਮਾਂ ਨੂੰ ਸਾਂਭਣਾ ਪੈਣਾ, ਪਿਤਾ ਨੇ ਸਾਨੂੰ ਸਾਂਭਿਆ ਸਾਨੂੰ, ਪਿਤਾ ਨੂੰ ਸਾਂਭਣਾ ਪੈਣਾ, ਬੱਚਿਆਂ ਨੂੰ ਅਸੀਂ ਸਾਂਭਦੇ ਹਾਂ ਮੁੜ ਕੇ ਬੱਚੇ ਸਾਨੂੰ ਵੀ ਸਾਂਭਣਗੇ, ਜਿੱਦਾਂ ਸਾਡਾ ਕਲਚਰ ਹੈ, ਸਾਡਾ ਢਾਂਚਾ ਬਣਿਆ ਪੰਜਾਬ ਦਾ, ਸਾਡੀ ਸੋਚ ਬਣੀ ਹੈ। ਇਹਦਾ ਮਤਲਬ ਸਹਾਈ ਇਹ ਮਾਤਾ ਪਿਤਾ ਜਾਂ ਇਹਨਾਂ ਚੀਜ਼ਾਂ ਤੇ ਨਹੀਂ ਲੱਗਦਾ, ਮਤਲਬ ਜਿੱਥੇ ਪਹੁੰਚ ਤੇਰੀ ਹੈ ਉੱਥੇ ਕੋਈ, ਅਖੀਰ ਨੂੰ ਤੈਨੂੰ ਆਪਣੇ ਆਪ ਨੂੰ ਭਾਈ ਆਪ ਬਦਲਣਾ ਪੈਣਾ। ਅਸੀਂ ਗਏ ਹਾਂ ਕੈਨੇਡਾ ਅਮਰੀਕਾ ਕਿਤੇ ਬਾਹਰ ਗਏ ਹਾਂ, ਮਾਂ ਕਿਤੇ ਬੈਠੀ, ਉਹ ਕੀ ਬਦਲੇ ਵਿਚਾਰੀ, ਉਹ ਕਿੱਥੇ ਬਦਲੇ, ਗਲਤੀ ਤੇ ਸਾਡੀ, ਕਮੀ ਤੇ ਸਾਡੀ, ਕਿਹਦੀ ਮਾਂ ਕਹਿੰਦੀ ਹੈ ਮੇਰਾ ਪੁੱਤ ਵਿਭਚਾਰੀ ਬਣ ਜਾਵੇ, ਕਿਹਦੀ ਮਾਂ ਕਹਿੰਦੀ ਹੈ ਮੇਰੀ ਧੀ ਬੇਸ਼ਵਾ ਬਣ ਜਾਵੇ, ਕਿਹਦੀ ਮਾਂ ਕਹਿੰਦੀ ਹੈ ਮੇਰਾ ਪੁੱਤਰ ਐਬੀ ਬਣੇ, ਮਤਲਬ ਉਹ ਚੀਜ਼ਾਂ ਨੂੰ ਸਾਨੂੰ ਉੱਥੇ ਗਿਆਨ ਹੀ ਕੰਮ ਆਊ, ਉੱਥੇ ਕੋਈ ਨਹੀਂ ਕੰਮ ਆਉਂਦਾ। ਉਹ ਗਿਆਨ ਆਲੇ ਦੁਆਲੇ ਤੋਂ ਲੈ ਕੇ ਸਮਝ ਕੇ, ਜਿਵੇਂ ਆਪਾਂ ਸਿੱਖਾਂ ਸੀ ਗੁਰਬਾਣੀ ਤੋਂ ਸਮਝ ਲੈਂਦੇ ਹਾਂ, ਆਲੇ ਦੁਆਲੇ ਤੋਂ ਸਮਝੋ, ਅਕਲ ਲੈ ਕੇ ਵੀ ਹਾਂ ਆਹ ਠੀਕ ਹੈ ਆਹ ਗਲਤ ਹੈ, ਗਿਆਨ ਲੈ ਕੇ। ਆਪਾਂ ਹੁਣ ਅੰਮ੍ਰਿਤ ਛਕਿਆ, ਆਪਾਂ ਸ਼ਰਾਬ ਨਹੀਂ ਨਾ ਪੀਂਦੇ, ਪਰ ਬੜੇ ਬੰਦੇ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਨਾ ਗੁਰੂ ਨੂੰ ਮੰਨਦੇ ਨੇ ਨਾ ਰੱਬ ਨੂੰ ਮੰਨਦੇ ਨੇ, ਪਰ ਕਈਆਂ ਨੂੰ ਇਹ ਵੀ ਪਤਾ ਵੀ ਸ਼ਰਾਬ ਅਸੀਂ ਵੀ ਨਹੀਂ ਪੀਣੀ, ਉਹ ਵੀ ਨਹੀਂ ਪੀਂਦੇ। ਉਹਨਾਂ ਨੇ ਗਿਆਨ ਲੈ ਲਿਆ, ਉਹਨਾਂ ਨੂੰ ਪਤਾ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਨਸ਼ਾ ਮੇਰੇ ਡਿਸੀਜਨ ਗਲਤ ਲਊਂਗਾ ਮੈਂ, ਉਹਨੇ ਗਲਤੀਆਂ ਨਹੀਂ ਕਰਦਾ। ਬੜੀਆਂ ਕਮੀਆਂ ਨੇ ਜਿਹੜੀਆਂ ਉਹਨਾਂ ਨੇ ਆਪਣੀ ਜ਼ਿੰਦਗੀ ਚੋਂ ਕੱਢ ਦਿੱਤੀਆਂ, ਇਹ ਇੱਥੇ ਕੰਮ ਆਉਣਾ ਹੈ, ਤੇ ਗਿਆਨ ਕੰਮ ਆਉਣਾ ਹੈ, ਸਮਝ ਕੰਮ, ਇਹ ਇਹਦਾ ਮਤਲਬ। ਆ ਸ਼ਬਦ ਜਿਹੜਾ ਹੁਣ ਵੇਖਿਓ ਸਿੱਧਾ ਸਿੱਧਾ ਸਾਰਾ ਹੀ ਸ਼ਬਦ ਸਮਝ ਆਪਣੀ ਆ ਜਾਣਾ। ਹਾਂਜੀ,
ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ,
ਉੱਥੇ ਭਾਈ ਗਿਆਨ ਕੰਮ ਸਹਾਈ। ਪਰ ਜੇ ਗਿਆਨ ਦੀ ਸਹਾਇਤਾ ਲੈਣੀ ਚਾਹਵੇ ਤਾਂ, ਜਿਵੇਂ ਹੁਣ ਆਪਾਂ ਗੱਲ ਕਰੋ ਨਾ ਵੀ ਭਾਈ ਮਾਂ ਨੇ ਥੋੜਾ ਇਲਾਜ ਕਰ ਦੇਣਾ ਤੇਰੀ ਬਿਮਾਰੀ ਦਾ, ਤੇਰੇ ਪੱਥਰੀਆਂ ਹੋ ਗਈਆਂ, ਮਾਂ ਕੀ ਕਰੇ, ਮਾਂ ਨੂੰ ਪੱਥਰੀ ਥੋੜਾ ਕੱਢਣੀ ਆਉਂਦੀ, ਪਿਓ ਕੀ ਕਰੇ, ਇਹਦਾ ਇਲਾਜ ਕਿਹਦੇ ਕੋਲ ਹੈ, ਪੱਥਰੀ ਜੇ ਕਢਾਉਣੀ ਹੋਵੇ ਡਾਕਟਰ ਕੋਲ, ਪਰ ਡਾਕਟਰ ਕੋਲ ਜਾਣਾ ਵੀ ਆਪ ਪੈਣਾ, ਲੰਮੇ ਪੈਣਾ ਪਏਗਾ, ਲਓ ਜੀ ਕੱਢੋ ਜੀ, ਆਪਰੇਸ਼ਨ ਕਰਾਉਣ ਲਈ ਤਿਆਰੀ ਆਪਣੀ ਕਰਨੀ ਪੈਣੀ ਹੈ, ਉਹਨੇ ਇਲਾਜ ਕਰ ਦੇਣਾ, ਸ਼ੱਕ ਕੋਈ ਨਹੀਂ ਡਾਕਟਰ ਕੋਲ ਇਲਾਜ ਹੈਗਾ ਪੱਥਰੀ ਦਾ, ਪਰ ਜੇ ਕਢਾਉਣਾ ਚਾਹੀਏ ਤਾਂ ਹੀ ਕੱਢੂ, ਮਾਂ ਪਿਓ ਕੋਈ ਨਹੀਂ ਕੱਢ ਸਕਦਾ, ਡਾਕਟਰ ਕੱਢੂ, ਠੀਕ ਹੈ ਸਿੱਧੀ ਗੱਲ, ਮਤਲਬ ਉਹਨੂੰ ਅਸੀਂ ਆਪ ਜੇ ਚਾਹਵਾਂਗੇ ਤੇ ਤਾਂ ਗੱਲ ਬਣਦਾ। ਹੁਣ ਜੇ ਮੈਂ ਨਹੀਂ ਬਦਲਣਾ ਚਾਹੁੰਦਾ ਤੇ ਦੱਸ ਉੱਥੇ ਕੀ ਕਰੇ ਕੋਈ, ਮੈਂ ਕਹਾਂ ਮੈਂ ਨਹੀਂ ਕਢਾਉਂ, ਕਈ ਬੰਦੇ ਕਰਾਉਂਦੇ ਨਹੀਂ ਆਪਰੇਸ਼ਨ, ਅਗਲਾ ਕਹਿੰਦਾ ਤੇਰੇ ਹੁਣ ਬੀਬੀਆਂ ਦੇ ਕਈ ਵਾਰੀ ਬੱਚੇ ਦਾਨੀ ਹੈ, ਇਹਦੇ ਵਿੱਚ ਜੀ ਪੱਥਰੀ ਹੈ, ਕਹਿ ਦਿੰਦੇ ਨੇ ਕਈ ਵਾਰੀ ਰਸੌਲੀ ਹੈ, ਆਪ ਹੀ ਅੱਜ ਕੱਲ੍ਹ ਤੇ ਬਿਮਾਰੀ ਹੈ, ਰਸੌਲੀ ਹੋ ਜਾਂਦੀ ਹੈ, ਤੇ ਬੀਬੀਆਂ ਡਰਦੀਆਂ ਕਈ ਆਪਰੇਸ਼ਨ ਨਹੀਂ ਕਰਾਉਂਦੀਆਂ, ਆਪਰੇਸ਼ਨ ਨਾ ਕਰਾਉਣ ਕਰਕੇ ਕੈਂਸਰ ਬਣ ਜਾਂਦਾ, ਬਿਮਾਰੀ ਵੱਧ ਕੇ ਕੀ ਬਣ ਜਾਂਦੀ ਹੈ, ਕੈਂਸਰ, ਇਲਾਜ ਕਰਾਇਆ ਆਪਾਂ ਹੁਣ ਨਿੱਕੀਆਂ ਨਿੱਕੀਆਂ ਗਲਤੀਆਂ ਕੀ ਬਣ ਜਾਣਗੀਆਂ?
ਪਾਪ ਅਪਰਾਧ।
ਜਿਵੇਂ ਆਪਾਂ ਪੜ੍ਹਦੇ ਹੀ ਸੀ ਵੀ ਜੇ ਅਸੀਂ ਨਾ ਧਿਆਨ ਦਿੱਤਾ, ਜੈਸੇ ਰਿਨ ਦਿਨ ਦਿਨ ਉਦਮ ਅਧਿਆਓ ਉਬਿਨ ਮੂਲੋ ਵਿਆਜ ਬੜਾ ਉਪਜੈ ਵਿਆਜ, ਜੈਸੇ ਸੱਤਰ ਸਾਸਨਾ ਸੰਗਰਾਮ ਕਰ ਸਾਧੇ ਬਿਨ ਪਲ ਪਲ ਪ੍ਰਬਲ ਹੋਏ ਕਰ ਤੋਂ ਬਾਅਦ, ਜੋ ਪੈ ਰੋਗ ਰੋਗੀ ਕੋ ਦਿਖਾਈਆ ਨਾ ਵੈਦ ਪ੍ਰਤ, ਬਿਨ ਉਪਚਾਰ ਛਿਨ ਛਿਨ ਹੋਏ ਅਸਾਧ। ਸ਼ੁਰੂ ਵਾਲੀ ਬਣਤ ਕੀ ਹੈ ਵੀ ਜੇ ਵੈਦ ਕੋਲ ਨਾ ਗਏ ਤੇ ਅਸਾਧ ਬਣ ਜੂ ਰੋਗ, ਫਿਰ ਇਲਾਜ ਹੋਣਾ ਨੀ। ਇਸੇ ਤਰ੍ਹਾਂ ਜੇ ਦੁਸ਼ਮਣ ਦਾ ਜੇ ਮੁਕਾਬਲਾ ਨਾ ਹੋਇਆ ਤਾਂ ਉਹਨੇ ਉਹਦੀ ਤਾਕਤ ਵੱਧ ਜਾਣੀ, ਕਰਜ਼ਾ ਨਾ ਮੋੜਿਆ ਮੂਲ ਤੇ ਜੁੜ ਜੁੜ ਕੇ ਉਹ ਵੀ ਔਖਾ ਹੋ ਜਾਣਾ। ਜਿਉਂ ਜਿਉਂ ਭੀਜੈ ਕਾਮਰੀ ਤਿਉਂ ਤਿਉਂ ਭਾਰੀ ਹੋਤ ਜਾਤ, ਬਿਨ ਸਤਿਗੁਰ ਉਰ ਵਸੈ ਅਪਰਾਧ ਜੀ। ਰਸੌਲੀ ਦਾ ਆਪਰੇਸ਼ਨ ਕਰਾ ਲਓਗੇ ਤਾਂ ਚੰਗਾ, ਨਹੀਂ ਤੇ ਰਸੌਲੀ ਬਾਅਦ ਵਿੱਚ ਕੈਂਸਰ ਬਣ ਜੂ। ਇਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਗਲਤੀਆਂ ਵੱਡੇ ਅਪਰਾਧ ਹੋ ਜਾਣਗੀਆਂ, ਬਣ ਜਾਣਗੀਆਂ। ਕੁਰੂਪਤਾ ਆ ਜੂ। ਇੱਕ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਉਹ ਸੀ ਚਿੱਤਰਕਾਰ ਸੀ, ਚਿੱਤਰਕਾਰ ਜਿਵੇਂ ਫੋਟੋਗ੍ਰਾਫਰ ਹੁੰਦੇ ਨੇ, ਪਹਿਲੇ ਵੇਲਿਆਂ 'ਚ ਚਿੱਤਰ ਬਣਾਉਂਦੇ ਸੀ। ਉਹ ਬੰਦਾ ਚਿੱਤਰ ਬਣਾਉਣ ਵਾਲਾ, ਉਹਨੇ ਲੱਭਿਆ ਵੀ ਇੱਕ ਇੱਕ ਮਾਸੂਮ ਚਿਹਰਾ ਜਿਹਦੇ 'ਚੋਂ ਇਹ ਲੱਗੇ ਵੀ ਦੇਵਤਾ, ਮਾਸੂਮੀਅਤ ਚੱਲ ਜਾਏ, ਨਿਰਦੋਸ਼ ਚਿੱਤ ਹੋਵੇ, ਚਿਹਰੇ ਵਿੱਚ ਚਮਕ ਹੋਵੇ, ਖੇੜਾ ਹੋਵੇ, ਫੀਲਿੰਗ ਹੋਵੇ। ਕਈ ਬੰਦੇ ਇੰਨੀ ਫੀਲ ਵਾਲੇ ਹੁੰਦੇ ਨੇ, ਐਂ ਲੱਗਦਾ ਇਹਨਾਂ ਦੇ ਕੱਪੜੇ ਵੀ ਹੱਸਦੇ ਨੇ, ਉਹਨਾਂ ਦੀਆਂ ਅੱਖਾਂ ਵੀ ਹੱਸਦੀਆਂ, ਉਹਨਾਂ ਦਾ ਇੱਕ ਇੱਕ ਅੰਗ ਹੱਸਦਾ, ਠੀਕ ਹੈ, ਘਰ ਵੀ ਹੱਸਦਾ। ਤੇ ਕਈ ਇਹੋ ਜਿਹੇ ਹੁੰਦੇ ਨੇ, ਐਂ ਲੱਗਦਾ ਵੀ ਇਹਦੇ ਕੱਪੜੇ ਵੀ ਰੋਂਦੇ ਨੇ ਵੀ ਕਿੱਥੇ ਮੈਂ ਇਹਦੇ 'ਚ ਪੈ ਗਿਆ, ਇਹਦੀਆਂ ਇੱਟਾਂ ਵੀ ਰੋਂਦੀਆਂ ਨੇ ਵੀ ਕਿੱਥੇ ਲੱਗ ਗਈਆਂ ਸੀ ਇਹਦੇ ਘਰੇ ਆ ਕੇ, ਰੋਂਦੂ ਦੇ ਘਰ, ਰੋਂਦੜ ਦੇ ਘਰ ਹੁੰਦੇ ਨੇ ਕਈ ਬੰਦੇ। ਪਰ ਕਈਆਂ ਦੇ ਐਂ ਲੱਗਦਾ ਵੀ ਗੱਲਾਂ ਆਪ ਨਹੀਂ ਹੱਸਦਾ ਤੇ ਕੱਪੜੇ ਵੀ ਹੱਸਦੇ, ਇਹਦਾ ਇੱਕ ਇੱਕ ਅੰਗ ਹੱਸਦਾ, ਖਿੜਿਆ ਉਹ ਇੱਕ ਖੇੜਾ ਹੈ, ਉਹ ਇੱਕ ਫੀਲਿੰਗ ਅੰਦਰ ਦੀ ਸੰਤੁਸ਼ਟੀ ਹੈ। ਉਹ ਫੀਲਿੰਗ ਜਿਹੜੀ ਤਵੀਆਂ ਤੇ ਵੀ ਸੀ, ਕੰਡਿਆਂ ਤੇ ਪੈ ਕੇ ਵੀ ਸੀ, ਉਹ ਫੀਲ ਹੈ। ਬੱਚਾ ਬੱਚਾ ਗਰੀਬ ਦੇ ਘਰ ਦਾ ਲੈ ਆਓ, ਅਮੀਰ ਦੇ ਘਰ ਦਾ ਲੈ ਆਓ, ਬੱਚੇ ਦੀ ਫੀਲਿੰਗ ਵੇਖੋ, ਬੱਚੇ ਦੇ ਚਿਹਰੇ ਦੀ ਮਾਸੂਮੀਅਤ ਇੱਕੋ ਜਿਹੀ, ਖੇੜਾ ਇੱਕੋ ਜਿਹਾ। ਤੁਸੀਂ ਬੱਚਾ 2 ਸਾਲ ਦਾ ਅਮੀਰ ਤੋਂ ਅਮੀਰ ਦਾ ਲੈ ਆਓ, ਗਰੀਬ ਤੋਂ ਗਰੀਬ ਦਾ ਲੈ ਆਓ, ਗੋਰਿਆਂ ਦਾ ਨਿਆਣਾ ਲੈ ਆਓ, ਕਾਲਾ ਲੈ ਆਓ, ਬੱਚੇ ਨੂੰ ਤੁਸੀਂ ਦੇਖਿਓ ਉਹਦੇ ਚਿਹਰਾ ਜਿਹੜਾ ਆ ਉਹਦੀ ਫੀਲਿੰਗ ਵੇਖੋ ਬੱਚੇ ਦੀ, ਕਿਉਂਕਿ ਨਿਰਦੋਸ਼ ਚਿੱਤ ਹੈ, ਕਿਉਂਕਿ ਕਰੂਪਤਾ ਜਦੋਂ ਅੰਦਰ ਹੁੰਦੀ ਹੈ ਉਹ ਚਿਹਰੇ ਤੇ ਵੀ ਆ ਜਾਂਦੀ। ਉਹ ਕਰੂਪਤਾ ਜਿਹੜੀ ਹੈ ਉਹ ਹਾਵ ਭਾਵ ਸਾਡੇ ਉਦਾਂ ਦੇ ਬਣਾ ਦਿੰਦੀ ਹੈ, ਉਹ ਤੇ ਘੁੱਟ ਜਾਣਾ, ਮੱਥਾ ਘੁੱਟ ਜਾਣਾ ਉਹਦੇ ਵਿੱਚ। ਜੇ ਫੀਲਿੰਗ ਹੋਵੇ ਫਿਰ ਝੁਰੜੀਆਂ ਝੁਰੜੀਆਂ, ਉਹ ਤੇ ਝੁਰੜੀਆਂ ਵੀ ਐਂ ਲੱਗਦਾ ਵੀ ਹੱਸਦੀਆਂ, ਉਹ ਤੇ ਫੀਲ ਹੈ ਰਸ। ਅੱਛਾ, ਉਹ ਹੁਣ ਕਹਿੰਦਾ ਚਿੱਤਰ ਨੇ ਬਣਾਉਣਾ, ਉਹ ਲੱਭਦਾ ਰਿਹਾ ਲੱਭਦਾ ਰਿਹਾ ਲੱਭਦਾ ਰਿਹਾ ਲੱਭਦਾ ਰਿਹਾ, ਉਹਨੂੰ ਇੱਕ ਬੰਦਾ ਮਿਲਿਆ 18 ਸਾਲ, ਤੇ ਹੈ ਕੌਣ ਸੀ, ਆਜੜੀ। ਤੇ ਆਜੜੀ ਜਦੋਂ ਖੇਤਾਂ ਚ ਬੱਕਰੀਆਂ ਭੇਡਾਂ ਲੈ ਕੇ ਚਾਰਦਾ, ਭੇਡਾਂ ਚਾਰਦਾ ਹੈ, ਇੰਨਾ ਲੈ ਕੇ ਇੱਜੜ ਪੂਰਾ ਵੱਗ, ਪਰ ਇੱਕ ਮਸਤ ਹੋ ਕੇ ਗਾਉਂਦਾ ਹੈ। ਹੁਣ ਜਿਹੜੇ ਬੰਦੇ ਵਿਸ਼ਾਲ ਥਾਵਾਂ ਤੇ ਰਹਿੰਦੇ ਹੈ ਉਹਨਾਂ ਦੀ ਸੋਚ ਆਟੋਮੈਟਿਕਲੀ ਵਿਸ਼ਾਲ ਆ ਜਾਂਦੀ, ਛੋਟੀ ਜਗ੍ਹਾ ਦੇ ਵਿੱਚ ਛੋਟੇ ਥਾਂ ਦੇ ਵਿੱਚ ਘੁੱਟਿਆ ਘੁੱਟਿਆ ਮਾਹੌਲ 'ਚ ਰਹਿੰਦਾ, ਉਹਦੀ ਸੋਚ ਵੀ ਉਦਾਂ ਦੀ ਬਣ ਜਾਂਦੀ। ਹੁਣ ਆ ਜਿਹੜੀ ਪਹਾੜਾਂ ਦੇ ਵਿੱਚ ਰਹਿਣ, ਹਿਮਾਲਿਆ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਚਿਹਰੇ ਹੈ ਖਿੜੇ ਖਿੜੇ, ਜਿਹੜੇ ਕਸ਼ਮੀਰ ਵੱਲ ਉੱਪਰ ਰਹਿੰਦੇ ਹੈ, ਲੇਹ ਵੱਲ ਚਲੇ ਜਾਓ ਉਹਨਾਂ ਦੇ ਵੇਖੋ, ਕਿਉਂਕਿ ਵਿਸ਼ਾਲਤਾ ਦੇ ਵਿੱਚ ਜੀ ਰਹੇ ਹੈ, ਘਰੋਂ ਬਾਹਰ ਨਿਕਲਦੇ ਆ ਉਹ ਪਹਾੜੀ ਦੀਆਂ ਜੋਤੀਆਂ, ਕੁਦਰਤ ਚਸ਼ਮੇ ਝਰਨੇ ਹਰ ਪਾਸੇ ਇੱਕ ਮਾਹੌਲ ਵਿੱਚ ਰਹਿੰਦੇ ਹੈ। ਉਹ ਆਜੜੀ ਮੱਝਾਂ ਆਪਣੀਆਂ ਭੇਡਾਂ ਚਾਰਨ ਜਾਂਦਾ ਹੈ, ਆ ਕੰਮ ਕਰਦਾ ਹੈ ਤੇ ਮਸਤੀ ਦੇ ਵਿੱਚ ਗਾਉਂਦਾ ਰਹਿੰਦਾ, ਫਿਰਦਾ ਰਹਿੰਦਾ, ਉਹਨਾਂ ਨੂੰ ਵਾਜਾਂ ਮਾਰਦਾ ਹੈ, ਵਿੱਚ ਹੀ ਗਾਉਣ ਲੱਗ ਜਾਂਦਾ ਹੈ, ਆਪਣੀ ਮਸਤੀ ਚ ਰਹਿੰਦਾ। ਉਹਨੇ ਉਹਨੂੰ ਵੇਖਿਆ, ਕਹਿੰਦਾ ਇੰਨਾ ਪਿਆਰਾ ਚਿਹਰਾ, ਨਿਰਦੋਸ਼ ਬੱਚਿਆਂ ਵਾਂਗ ਬੜਾ ਕਿਊਟ ਹੈ, ਜਿਹਨੂੰ ਅੱਜ ਕਹਿੰਦੇ ਬੜਾ ਪਿਆਰਾ। ਉਹ ਉਹਨੇ ਉਹਨੂੰ ਬਿਠਾਇਆ, ਉਹਦਾ ਚਿੱਤਰ ਬਣਾਇਆ। ਇਹਨੂੰ ਇਹ ਕਿਹਾ ਸੀ ਵੀ ਸਭ ਤੋਂ ਸੋਹਣਾ ਜਿਹੜਾ ਤੈਨੂੰ ਲੱਗੇ, ਦੇਵਤਿਆਂ ਵਰਗਾ ਕਹਿ ਲਓ, ਏਦਾਂ ਵੀ ਜਿਹੜਾ ਸੋਹਣੇ ਤੋਂ ਸੋਹਣਾ ਬਣਾਈ। ਉਹਨੇ ਰਾਜੇ ਮਹਾਰਾਜੇ ਵੀ ਵੇਖੇ ਸੀ, ਪਰ ਉਹਨੂੰ ਕੀ ਲੱਗਿਆ ਵੀ ਫੀਲਿੰਗ ਹੈ, ਉਹਦੀ ਚਿੱਤਰ ਬਣਾ ਦਿੱਤਾ ਉਹਦਾ ਆਜੜੀ ਦਾ। 20-25 ਸਾਲ ਗੁਜ਼ਰਨ ਤੋਂ ਬਾਅਦ, 25 ਸਾਲ ਲੰਘ ਗਏ, 25 ਸਾਲ ਬਾਅਦ ਉਹਨੂੰ ਕਿਸੇ ਨੇ ਆਪਸ਼ਨ ਉਹਨੂੰ ਕਿਹਾ ਵੀ ਇੱਕ ਨਾ ਸਭ ਤੋਂ ਭੈੜੇ ਬੰਦੇ ਦਾ ਚਿੱਤਰ, ਕਰੂਪ ਦਾ, ਜਿਹੜਾ ਬੜਾ ਕਰੂਪ ਹੋਵੇ, ਬਹੁਤ ਐਂ ਲੱਗੇ ਵੀ ਅੰਦਰ ਦੀ ਕਰੂਪਤਾ, ਅੰਦਰ ਦਾ ਕਰਪਟ ਝਲਕਦਾ ਹੈ, ਉਹ ਵੀ ਬਣੀ। ਉਹ ਫਿਰ ਲੱਭ ਕੇ ਲੱਗ ਪਿਆ ਲੱਭਣ, ਲੱਭਦਾ ਰਿਹਾ, ਲੱਭਦਾ ਰਿਹਾ, ਲੱਭਦਾ ਰਿਹਾ, ਲੱਭਦਾ ਰਿਹਾ। ਉਹਨੂੰ ਇੱਕ ਜੇਲ੍ਹ ਦੇ ਵਿੱਚ ਬੰਦਾ ਮਿਲਿਆ, ਜੇਲ੍ਹ ਵਿੱਚ 43 ਸਾਲ ਦੀ ਉਹਦੀ ਉਮਰ, ਤੇ ਉਹਨੂੰ ਵੇਖਿਆ ਇੰਨਾ ਤੜਫਿਆ, ਉਹਦਾ ਚਿਹਰੇ ਨੂੰ ਵੇਖ ਕੇ ਪਤਾ ਲੱਗਦਾ ਵੀ ਇਹ ਬਹੁਤ ਦੁਖੀ ਹੈ, ਇਹਨੇ ਬਹੁਤ ਗਲਤੀਆਂ ਕੀਤੀਆਂ, ਇਹ ਬਹੁਤ। ਉਹਨੇ ਕਿਹਾ ਵੀ ਮੈਂ ਇੱਕ ਚਿੱਤਰ ਬਣਾਉਣਾ, ਮਸਾਂ ਮੈਨੂੰ ਬੰਦਾ ਲੱਭਿਆ, ਉਹਨੂੰ ਬਿਠਾ ਲਿਆ, ਚਿੱਤਰ ਬਣਾਇਆ, ਖੁਸ਼ ਹੋ ਗਿਆ ਵੀ ਕਿਸੇ ਵੇਲੇ ਮੈਂ ਵਧੀਆ ਬੰਦੇ ਦਾ ਚਿੱਤਰ ਬਣਾਇਆ ਤੇ ਅੱਜ ਮੈਂ ਇਹਦਾ ਚਿੱਤਰ ਬਣਾ ਲਿਆ। ਚਲੋ ਵਾਪਸ ਲੱਗਿਆ ਆਉਣ, ਉਹ ਬੰਦਾ ਉੱਥੇ ਹੀ ਰੋਣ ਲੱਗ ਪਿਆ, ਉੱਚੀ ਭੁੱਬ। ਉਹਨੇ ਪੁੱਛਿਆ ਵੀ ਰੋਂਦਾ ਕਿਉਂ ਹੈ? ਕਹਿੰਦਾ ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦਾ, ਪਰ ਮੇਰੇ ਤੋਂ ਰਹਿ ਨਹੀਂ ਹੋਇਆ। ਕੀ? ਕਹਿੰਦਾ ਜਿਹਨੂੰ ਤੂੰ 25 ਸਾਲ ਪਹਿਲਾਂ ਮਿਲਿਆ ਸੀ ਪਹਾੜਾਂ 'ਚ, ਉਹ ਵੀ ਮੈਂ ਹੀ ਸੀ ਤੇ ਅੱਜ ਵੀ ਮੈਂ ਹੀ, ਉਹ ਮੈਂ ਹੀ ਸੀ ਜਿਹੜਾ ਸਭ ਤੋਂ ਸੋਹਣਾ ਸੀ, ਤੇ ਜਿਹੜਾ ਅੱਜ ਸਭ ਤੋਂ ਤੈਨੂੰ ਭੈੜਾ ਲੱਗ ਰਿਹਾ ਉਹ ਵੀ ਅੱਜ ਮੈਂ ਹੀ, ਸਭ ਤੋਂ ਭੈੜਾ ਮੈਂ। ਇਹ ਸਹੇੜ ਲਿਆ ਆਪੇ ਫਾਫੜੀਏ, ਤੈਨੂੰ ਕੌਣ ਛੱਡਾ, ਮੈਂ ਇੰਨੀਆਂ ਗਲਤੀਆਂ ਕੀਤੀਆਂ, ਮੈਂ ਇੰਨੀਆਂ ਮੈਂ ਮਾੜੇ ਕੰਮਾਂ ਚ ਫਸਿਆ, ਗਲਤ ਸੰਗਤ ਵਿੱਚ ਪੈ ਕੇ ਭੈੜੇ ਬੰਦਿਆਂ ਨਾਲ ਤੁਰਿਆ, ਤੁਰਦਿਆਂ 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 ਮੇਰਾ ਇੰਨੇ ਕੁ ਮੈਂ ਗਲਤ ਕੰਮ ਕਰ ਲਏ, ਅੱਜ ਸਭ ਤੋਂ ਭੈੜਾ ਜੇ ਦੁਨੀਆਂ ਚ ਤੈਨੂੰ ਕੋਈ ਲੱਭਿਆ ਤੇ ਮੈਂ ਲੱਭਿਆ, ਸਭ ਤੋਂ ਸੋਹਣਾ ਕਿਸੇ ਦਿਨ ਸੀ ਤੇ ਮੈਂ ਸੀ। ਆਪਾਂ ਜਿੰਨੇ ਵੀ ਹੈ ਨਾ, ਜਿੰਨੇ ਵੀ ਆਪਾਂ, ਸਾਰਿਆਂ ਦੀਆਂ ਮਾਵਾਂ ਕਹਿੰਦੀਆਂ ਰਹੀਆਂ ਵੀ ਚੰਨ ਵੀ ਇਹਦੇ ਸਾਹਮਣੇ ਫਿੱਕਾ ਹੈ, ਇਹ ਇੰਨਾ ਸੋਹਣਾ, ਆਪਾਂ ਸਾਰਿਆਂ ਨੇ ਕਿਹਾ, ਪਰ ਕਿਸੇ ਕਿਸੇ ਦੀ ਮਾਂ ਕਹਿੰਦੀ ਹੈ ਵੀ ਜਿੱਦਣ ਤੋਂ ਇਹ ਜੰਮਿਆ ਉਦਣ ਵੀ ਆ ਖੇੜਾ, ਅੱਜ ਵੀ ਉਹ ਖੇੜਾ ਬਰਕਰਾਰ। ਮਾਤਾ ਗੁਜਰੀ ਕਹਿੰਦੀ ਨੀ ਹੋਣੀ ਵੀ ਗੋਬਿੰਦ ਰਾਏ ਤੇ ਅੱਜ ਵੀ ਉਹ ਖੇੜਾ ਬਰਕਰਾਰ ਹੈ, ਇਹਦੇ ਤੇ ਨਹੀਂ ਫਰਕ ਪੈਂਦਾ। ਬੜੇ ਬੰਦੇ ਉਹ ਵੀ ਹੋਣਗੇ ਜਿਨ੍ਹਾਂ ਨੇ ਗੋਬਿੰਦ ਰਾਏ ਨੂੰ 5 ਸਾਲ ਦਾ ਵੀ ਵੇਖਿਆ ਹੋਣਾ ਤੇ 35 ਸਾਲਾਂ ਦਾ ਵੀ ਵੇਖਿਆ, ਪਰ ਉਹ ਕਰੂਪਤਾ ਅਸੀਂ ਆਪ ਸਹੇੜਦੇ ਹਾਂ, ਉਹ ਸਾਡੀਆਂ ਕਮੀਆਂ ਹੈ, ਸਾਡੀਆਂ ਘਾਟ ਹੈ, ਉਹ ਫੀਲ ਲੈਸ ਜੀਵਨ ਹੁੰਦਾ ਹੈ। ਪਰ ਜੇ ਉਹ ਚਿੱਤਰਕਾਰ ਚਾਹਵੇ, ਜੇ ਉਹ ਜਿਹਦਾ ਚਿੱਤਰ ਬਣਿਆ ਜੇ ਚਾਹਵੇ, ਆਪਾਂ ਗੱਲ ਕਰਦੇ ਹਾਂ ਬਈ ਲੱਕੜੀ ਚ ਵਲ ਪੈ ਗਿਆ, ਸਿੱਧੀ ਨਹੀਂ ਹੋ ਸਕਦੀ, ਖਿੱਚ ਕੇ ਉਹਦੀ ਵਰਤੋਂ ਚ ਬਦਲਾਵ ਆ ਸਕਦਾ, ਪਰ ਲੱਕੜੀ ਨੂੰ ਖਿੱਚ ਕੇ ਕੋਈ ਸਿੱਧੀ ਨਹੀਂ ਕਰ ਸਕਦਾ। ਜਿਹੜੀ ਲੱਕੜ ਟੇਢੀ ਹੋ ਗਈ, ਜਿਹੜੀ ਸਿੱਧੀ ਗਈ, ਸਿੱਧੀ ਗਈ ਉਹਦੀ ਕੀਮਤ ਜ਼ਿਆਦਾ, ਜਿੰਨੇ ਵਲ ਵਿੰਗ ਪੈ ਜਾਂਦੇ ਨੇ ਉਨੀ ਲੱਕੜ ਦੀ ਕੀਮਤ ਘਟ ਜਾਂਦੀ ਹੈ, ਪਰ ਲੱਕੜ ਨੂੰ ਖਿੱਚ ਕੇ ਸਿੱਧੀ ਨਹੀਂ ਕੀਤਾ ਜਾ ਸਕਦਾ। ਬੂਰਾ ਬਣਾ ਕੇ ਉਹਨੂੰ ਸਿੱਧੀ ਵਰਤ ਲੈਣ, ਜਾਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਟੈਕਨੋਲੋਜੀ ਅੱਜ ਕੱਲ੍ਹ ਆ ਗਈ ਵਰਤ ਲੈਣ ਤੇ ਗੱਲ ਵੱਖਰੀ ਹੈ, ਪਰ ਕਿਸੇ ਲੱਕੜ 'ਚ ਜਦੋਂ ਵਲ ਪੈ ਗਿਆ ਉਹਨੂੰ ਖਿੱਚ ਕੇ ਕੋਈ ਸਿੱਧਾ ਨਹੀਂ ਕਰ ਸਕਦਾ। ਪਰ ਇੱਕ ਬੰਦਾ ਹੈ ਇਹਦੇ ਚ ਵਲ ਜਿੰਨੇ ਮਰਜ਼ੀ ਪੈ ਜਾਣ, ਜਦੋਂ ਚਾਹੇ ਫਿਰ ਸਿੱਧਾ ਹੋ ਸਕਦਾ। ਬੰਦਾ ਜਦੋਂ ਚਾਹੇ ਆਪਣੀ ਕੁਰੂਪਤਾ ਨੂੰ ਖਤਮ ਕਰ ਸਕਦਾ, ਆਪਣੇ ਆਪ ਨੂੰ ਜੇ ਬਦਲਣਾ। ਇਹਦੇ ਕੋਲ ਆਪਸ਼ਨ ਹੈ ਸਿਰਫ ਬੰਦੇ ਕੋਲ। ਬੰਦਾ ਗਧਾ ਵੀ ਬਣ ਸਕਦਾ, ਬੰਦਾ ਸ਼ੇਰ ਵੀ ਬਣ ਸਕਦਾ, ਇਹ ਦੇਵਤਾ ਵੀ ਬਣ ਸਕਦਾ, ਸਮਝ ਕੇ ਦੇਵੀ ਗੁਣ ਪੈਦਾ ਕਰਕੇ ਦੇਵਤਾ ਵੀ ਬਣ ਸਕਦਾ, ਤੇ ਬੇਅਕਲੀਆਂ ਕਰਕੇ ਭੂਤ ਪ੍ਰੇਤ ਵੀ ਬਣ ਸਕਦਾ। ਮਤਲਬ ਬੰਦੇ ਦੇ ਹੱਥ ਵਸ ਹੈ, ਇਹ ਆਪਸ਼ਨ ਹੈ, ਇਹ ਸਫਾਈ ਕਰ ਸਕਦਾ, ਇਹਦਾ ਹੱਥ ਪਹੁੰਚਦਾ ਜਿਹੜੀ ਮੈਲ ਤੇ ਬੰਦੇ ਦਾ ਹੀ ਪਹੁੰਚਦਾ ਹੱਥ। ਆਪਾਂ ਸ਼ਬਦ ਕੀ ਜਹਿ ਮਾਤ ਪਿਤਾ ਸੁੱਤ ਮੀਤ ਨਾ ਭਾਈ, ਕੋਈ ਨੀ ਜਾਂਦਾ ਉੱਥੇ, ਕੋਈ ਨੀ। ਗਿਆਨ ਲੈ ਕੇ ਆਪਣੇ ਅੰਦਰ ਦੀ ਮੈਲ ਉਹ ਆਪ ਕੱਢਣੀ ਪੈਣੀ ਹੈ, ਆਪ ਧੋਣੀ ਪੈਣੀ ਹੈ, ਕਿਸੇ ਨੇ ਨੀ ਧੋਣੀ, ਖੁਦ। ਕੋਈ ਚਾਂਸ ਨਹੀਂ ਬੋਡੀ ਦੇ ਵਿੱਚ। ਹਾਂ ਅਸੀਂ ਪੈ ਜਾਈਏ, ਦਰੰਗ ਹੋ ਜਾਏ, ਸਾਡੇ ਸਾਡੇ ਸਾਰੀ ਕਿਰਿਆ ਹੀ ਕੋਈ ਬਗਾਨਾ ਕਰੇ, ਦੂਜਾ ਕਰੇ, ਇਹ ਹੋ ਸਕਦਾ। ਸਰੀਰ ਦਾ ਅੰਦਰ ਦਾ ਸਫਾਈ ਕਰਨੀ ਅੰਦਰ ਦੀ, ਪਰ ਜਿਹੜੇ ਵਿਚਾਰ ਨੇ ਇਹਨਾਂ ਤੱਕ ਜੇ ਪਹੁੰਚ ਹੈ ਤੇ ਸਾਡੀ। ਤੁਹਾਡੇ ਅੰਦਰ ਕੀ ਚੱਲਦਾ ਤੁਹਾਨੂੰ ਪਤਾ, ਮੇਰੇ ਅੰਦਰ ਹੁਣ ਕੀ ਚੱਲਦਾ ਇਹ ਮੈਨੂੰ ਪਤਾ, ਇਹਦੀ ਪਹੁੰਚ ਮੇਰੀ ਆਪਣੀ। ਚਾਹੀਏ ਜਿੱਦਾਂ ਦੇ ਮਰਜ਼ੀ ਬਣ ਜਾਈਏ। ਇੱਥੇ ਇਹ ਸ਼ਬਦ ਦੇ ਅਰਥ ਭਾਵ ਇਸ ਹਿਸਾਬ ਨਾਲ ਮੈਨੂੰ ਲੱਗਦੇ ਨੇ, ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਤੂੰ ਪਹੁੰਚ ਸਕਦਾ। ਇਹ ਹੁਣ ਮਰਜ਼ੀ ਸਾਡੀ ਹੈ ਕਿੱਦਾਂ ਦੇ ਬਣਨਾ। ਤਿੱਥੇ ਸਿੱਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ, ਉਹ ਵੀ ਹੋ ਸਕਦਾ। ਬਾਕੀ ਨਹੀਂ ਦੂਜਾ ਪਾਸਾ ਤੇ ਹੈ। ਹੁਣ ਵੇਖੋ ਸਾਰਾ, ਹੁਣ ਸਿੱਧਾ ਸਮਝ ਆ ਜਾਓ ਸਾਰੀਆਂ ਪੰਕਤੀਆਂ ਆਰਾਮ ਨਾਲ।
ਜਹਿ ਮਾਤ ਪਿਤਾ ਸੁਤ ਮੀਤ ਨਾਮ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਜਹਿ ਮਹਾ ਪਿਆਨ ਦੂਤ ਜਮ ਦਲੈ, ਤਹਿ ਕੇਵਲ ਨਾ ਸੰਗ ਤੇਰੇ ਚੱਲੈ।
ਜਦੋਂ ਵਕਾਰਾਂ ਨੇ ਤਲਣਾ ਤਲਣਾ, ਵਕਾਰ ਨੀ ਤਲ ਦਿੰਦੇ। ਕਈ ਬੰਦੇ ਚਿੱਬੜਾਂ ਵਰਗੇ ਮੂੰਹ ਨੀ ਹੋ ਜਾਂਦੇ, ਕਈਆਂ ਦੇ ਤਲੇ ਨੀ ਜਾਂਦੇ, ਪੀਸੇ ਨੀ ਜਾਂਦੇ। ਕਈ ਵਕਾਰਾਂ ਚ, ਕਾਮ ਚ, ਕ੍ਰੋਧ ਚ, ਲੋਭ ਚ, ਮੋਹ ਚ, ਆਪਣੇ ਹੰਕਾਰ ਚ ਤਲੇ ਗਏ ਆ ਜਿਹੜੇ, ਉਹਨਾਂ ਨੂੰ ਕੌਣ ਕੱਢੂ ਬਲਾ। ਗਿਆ ਨਾਮ ਮਤਲਬ ਗਿਆ ਫਿਰ।
ਜਹਿ ਮਹਾ ਪਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਜਹਿ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ।
ਮੁਸ਼ਕਲ ਅਤ ਭਾਰੀ ਮੁਸ਼ਕਲ, ਜਾ ਕੋ ਮੁਸ਼ਕਲ ਅਤ ਬਣੈ, ਧੋਈ ਹੋਏ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਕ ਬੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਸਰਾਉ, ਚੇਤਾ ਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ। ਜੇ ਮੁਸ਼ਕਲ ਅਤ ਭਾਰੀ ਮੁਸ਼ਕਲ ਆ ਜੇ, ਹੁਣ ਕੋਰੋਨਾ ਵਾਇਰਸ ਅਤ ਭਾਰੀ ਮੁਸ਼ਕਲ ਹੈ, ਠੀਕ ਹੈ ਨਾ, ਤੇ ਇਹਨੂੰ ਜਿੱਦਣ ਇਹਨੂੰ ਸਮਝ ਲਿਆ ਹਰ ਕੋ ਨਾਮ ਕੁਦਰਤ ਦੇ ਨਿਯਮਾਂ ਨੂੰ ਸਮਝ ਲਿਆ, ਗਿਆਨ ਨੇ ਜਿੱਦਣ ਕੱਢਣਾ ਹੈ ਗਿਆਨ ਵਰਤ ਕੇ ਹੀ ਕੱਢਣਾ ਦੁਨੀਆ। ਕੱਲ ਮੈਂ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਦੀ ਸਪੀਚ ਮੈਂ ਬੀਬੀਸੀ ਤੇ ਸੁਣਦਾ ਸੀ, ਨਿਊਜ਼ ਆ ਰਹੀ ਸੀ। ਉਹ ਗੱਲ ਕਰ ਰਹੇ ਸੀ ਕਿ ਅਸੀਂ ਮਿਲੀਅਨ 22 ਮਿਲੀਅਨ ਕੁਛ ਮੇਰਾ ਖਿਆਲ ਉਹਨਾਂ ਨੇ ਕਿਹਾ, ਮਤਲਬ ਹਜ਼ਾਰਾਂ ਮਿਲੀਅਨ ਪਾਉਂਡ ਡਾਲਰ ਦੇ ਰਹੇ ਨੇ। ਕਿੰਨਾ ਨੂੰ ਅੱਜ ਡੋਨੇਟ ਕੀਤਾ ਜਾ ਰਿਹਾ, ਛੇਤੀ ਕਰੋ, ਕਿੰਨਾ ਨੂੰ ਡਾਕਟਰਾਂ ਸਾਇੰਟਿਸਟਾਂ ਇਲਾਜ ਲੱਭ ਕੇ। ਕੱਲ ਮੈਂ ਇੱਕ ਅਖਬਾਰ ਦੇ ਵਿੱਚ ਪੜ੍ਹਿਆ ਹਰਿਆਣੇ ਦੇ ਕਿਸੇ ਮੰਤਰੀ ਦੀ ਸਟੇਟਮੈਂਟ, ਕਹਿੰਦਾ ਧਰਮ ਵਾਲੇ ਪਾਸੇ ਅਸੀਂ ਸੋਚਿਆ ਮੂਰਤੀਆਂ ਤੇ ਪੈਸਾ ਬੜਾ ਲਾਇਆ, ਪਰ ਹੁਣ ਸਾਨੂੰ ਕੋਰੋਨਾ ਨੇ ਅਕਲ ਦਿੱਤੀ ਹੈ, ਅੱਗੇ ਤੋਂ ਡਾਕਟਰਾਂ ਦੇ ਉੱਤੇ ਹਸਪੀਟਲਾਂ ਤੇ ਪੈਸਾ ਖਰਚ ਜਿਹਦੀ ਲੋੜ ਹੈ। ਮੈਂ ਕਿਹਾ ਨੀ ਵੀ ਯੁੱਗ ਬਦਲੂ, ਸਮਝ ਆਓ ਜਾਓ ਕੁਦਰਤ ਸਿਖਾ ਦੂ ਜਿਹੜਾ ਸਾਡੇ ਵਰਗੇ ਬੰਦੇ ਨਾ ਭਾਵੇਂ 500 ਸਾਲ ਲੱਗੇ ਰਹਿਣ ਕਈ ਚੀਜ਼ਾਂ ਸਿਖਾ ਨਹੀਂ ਸਕਦੇ, ਜਿਹੜੀਆਂ ਚੀਜ਼ਾਂ ਆਟੋਮੈਟਿਕ ਕੁਦਰਤ ਸਿਖਾ ਦਿੰਦੀ ਆਪਣੇ ਆਪ। ਇੱਥੇ ਜੇ ਕੋਈ ਅੱਤ ਮੁਸ਼ਕਲ ਹੋਈ ਉੱਥੇ ਵੀ ਜੇ ਕੰਮ ਕਰੂ ਤੇ ਨਿਜਮਾਂ ਨੂੰ ਸਮਝਣ ਵਾਲਾ ਗਿਆਨ, ਨਾਮ ਨਿਜਮ ਨੂੰ ਵੀ ਨਾਮ ਕਹਿੰਦੇ ਆ, ਕੁਦਰਤੀ ਜਿਹੜਾ ਨਿਜਮ ਹੈ ਉਹਨੂੰ ਵੀ ਨਾਮ ਕਹਿੰਦੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਉਹ ਵੀ ਨਿਜਮ ਹੈ। ਉਹਨੂੰ ਜਿਹੜਾ ਸਮਝਣਾ ਨਿਜਮ ਨੂੰ ਜਾਣਨਾ ਉਹਨੂੰ ਵੀ ਨਾਮ ਕਹਿੰਦੇ ਨੇ ਗਿਆਨ। ਨਾਮ ਦਾ ਅਰਥ ਬੜੇ ਬੰਦੇ ਸੋਚਣਗੇ ਵੀ ਨਾਮ ਦਾ ਅਰਥ ਵਾਹਿਗੁਰੂ ਵਾਹਿਗੁਰੂ ਹੈ, ਵੀ ਤੁਸੀਂ ਕਹਿੰਦੇ ਨਾਮ। ਵੇਖੋ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਕਿਹੜਾ? ਤੀਰਥ ਕਿਹਨੂੰ ਕਹਿੰਦੇ ਆ? ਨਾਮ ਨੂੰ। ਅੱਛਾ ਮਹਾਰਾਜ ਫਿਰ ਹੁਣ ਨਾਮ ਦੀ ਵਿਆਖਿਆ ਕਰ ਦਿਓ। ਪਹਿਲਾਂ ਤੇ ਤੁਸੀਂ ਵਿਆਖਿਆ ਕੀਤੀ ਹੈ ਵੀ ਤੀਰਥ ਨਾਮ ਹੈ, ਹੁਣ ਤੁਸੀਂ ਦੱਸੋ ਵੀ ਨਾਮ ਕੀ ਹੈ? ਤੀਰਥ ਨਹਾਵਣ ਜਾਓ, ਮੈਂ ਜਾਂਦਾ ਤੀਰਥ ਤੇ, ਤੀਰਥ ਨਾਮ ਹੈ। ਅੱਛਾ ਹੁਣ ਨਾਮ ਦੱਸੋ। ਕਹਿੰਦੇ ਤੀਰਥ ਸ਼ਬਦ ਵਿਚਾਰ। ਤੁਸੀਂ ਤੀਰਥ ਨਾਮ ਨੂੰ ਦੱਸਿਆ ਤੇ ਨਾਮ ਦਾ ਅਰਥ ਕੀ ਹੈ? ਸ਼ਬਦ ਵਿਚਾਰ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗਿਆਨ ਲੈਣਾ। ਨਾਮ ਦਾ ਮਤਲਬ ਗਿਆਨ, ਸਮਝ, ਅਕਲ। ਨਾਮ ਨਾਲ ਜੁੜੋ, ਗਿਆਨ ਨਾਲ ਜੁੜੋ। ਸਿੱਖ ਕੌਮ ਨਾਮ ਵਿੱਚ ਰੰਗੀ ਹੋਈ ਹੈ। ਹੁਣ ਬੋਲੋ ਕੀ ਅਰਥ ਹੋਇਆ ਇਹਦਾ? ਸਿੱਖ ਕੌਮ ਗਿਆਨ ਵਿੱਚ ਰੰਗੀ, ਸਿੱਖ ਕੌਮ ਨਾਮਵੰਤ ਹੈ, ਮਤਲਬ ਗਿਆਨਵੰਤ, ਗਿਆਨਵਾਨ ਹੈ, ਨਾਮਵਾਨ ਹੈ, ਗਿਆਨਵਾਨ ਹੈ। ਪਰ ਹੁਣ ਹੈਗਾ ਇਹਨਾਂ, ਕਿਉਂਕਿ ਨਾਮ ਦਾ ਅਰਥ ਅਰਥ ਹੀ ਹੋਰ ਕਰ ਲਿਆ ਇਹਨਾਂ ਨੇ। ਇਹ ਕਹਿੰਦੇ ਵਾਹਿਗੁਰੂ 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 ਕਰਕੇ ਗੱਲ ਬਣ ਜਾਣੀ ਨੇ। ਮਹਾਰਾਜ ਕਹਿੰਦੇ ਰਾਮ ਰਾਮ ਕਰਤਾ ਸਭ ਜਗ, ਫਿਰ ਰਾਮ ਨਾਮ। ਉਹ ਤੇ ਕਹਿੰਦੇ ਇਹ ਕਿਵੇਂ ਪਾ ਲਓਗੇ? ਰਾਮ ਰਾਮ ਕਰੀ ਜੋ ਕਹਿੰਦੇ ਇਹ ਕਿਵੇਂ ਪੈ ਜਾਂਦਾ? ਮਹਾਰਾਜ ਤੇ ਕਹਿੰਦੇ ਨੇ, ਕਹਿੰਦੇ ਹਰ ਆਰਾਧਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਕਹਿੰਦੇ ਹਰੀ ਆਰਾਧਨਾ ਆਉਂਦਾ ਨੀ, ਹਰੀ ਹਰੀ ਗੁਰੂ ਗੁਰੂ ਕਰੀ ਜਾਂਦੇ ਨੇ। ਵੇਖ ਹਰੀ ਹਰੀ ਗੁਰੂ ਗੁਰੂ, ਹਰ ਆਰਾਧਨਾ ਜਾਣਾ ਰੇ। ਕਹਿੰਦੇ ਜਾਣਦੇ ਹੈ ਨੀ ਵੀ ਅਸਲ ਕੀ ਹੈ। ਜੇ ਮੁਸ਼ਕਲ ਹੋਵੇ ਅੱਤ ਭਾਰੀ, ਉੱਥੇ ਕੰਮ ਵੀ ਗਿਆਨ ਆਉਂਦਾ। ਹਾਂਜੀ,
ਅਨਕ ਪੁਨਾ ਚਰਨ ਕਰਤ ਨਹੀਂ ਕਰੇ, ਹਰ ਕੋ ਨਾਮ ਕੋਟ ਪਾਪ ਪਰ ਹਰੇ।
ਕਰੋੜਾਂ ਪਾਪ ਬੜੇ ਤਰੀਕੇ ਵਰਤ ਕੇ ਵੀ ਨਹੀਂ ਗੱਲ ਬਣਦੀ, ਕੋਈ ਕੁਛ ਕਰਦਾ ਕੋਈ ਕੁਛ ਕਰਦਾ, ਪਰ ਅਸਲ ਚ ਗਿਆਨ ਹੈ ਜਿਹੜਾ ਅਸਲ ਫਾਇਦਾ ਕਰਦਾ।
ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ।
ਬੜੇ ਸੁਖ ਪਾਓਗੇ, ਬੜੇ ਸੁਖ ਪਾਓ। ਆਪਾਂ ਇਹ ਮੰਨਦੇ ਹਾਂ ਵੀ ਜਰਮਨ ਵਿੱਚ, ਸਵਿਟਜ਼ਰਲੈਂਡ ਵਿੱਚ ਲੋਕੀ ਸਾਡੇ ਨਾਲੋਂ ਜ਼ਿਆਦਾ ਸੁਖੀ ਨੇ। ਕਿਉਂ ਬਈ? ਆਪਣੇ ਨਾਲੋਂ ਜ਼ਿਆਦਾ ਸੁਖੀ ਨੇ। ਤੇ ਉਹ ਕਿਹਨੂੰ ਸਮਝਦੇ ਨੇ? ਨਾਮ ਜਪੋ ਮਤਲਬ ਗਿਆਨ ਨੂੰ ਜਾਣੋ। ਗੁਰਮੁਖ ਨਾਮ ਜਪੋ, ਗਿਆਨ ਨੂੰ ਜਾਣੋ, ਸਮਝ ਕੇ ਜ਼ਿੰਦਗੀ ਜਿਉਵੋ। ਆਪਾਂ ਵੀ ਸਮਝ ਕੇ ਜ਼ਿੰਦਗੀ ਜਿਉਵਾਂਗੇ ਤੇ ਸੁਖੇ ਹੋ ਜਾਵਾਂਗੇ, ਆਪਣੀ ਵੀ ਜ਼ਿੰਦਗੀ ਬਦਲ ਜਾਣੀ, ਹੋਰ ਕੱਖ ਨਹੀਂ ਕੰਮ ਆਉਣ ਵਾਲਾ। ਗਿਆਨ ਸਮਝ ਕੰਮ ਆਉਂਦੀ ਹੈ, ਜਿੱਥੇ ਸਮਝ ਕੰਮ ਆਉਣੀ ਹੈ, ਗਿਆਨ ਕੰਮ ਆਉਣਾ, ਉੱਥੇ ਕੁਛ ਕੰਮ ਨਹੀਂ ਆਉਣਾ। ਤਾਂ ਕਰਕੇ ਸੁੱਖ ਹੀ ਸੁੱਖ ਨੇ, ਬਹੁਤ ਸੁੱਖ ਘਨੇਰੇ, ਸੁੱਖ ਘਨੇਰੇ, ਜਾਪੜੇ ਸੁੱਖ ਘਨੇਰੇ ਬਹੁਤੇ। ਕਦੋਂ? ਜਦੋਂ ਗਿਆਨ ਨੂੰ ਸਮਝੇ, ਜਪੋ ਮਤਲਬ ਜਾਣੇ, ਅਕਲ ਵਾਲਾ ਹੋ ਕੇ ਜ਼ਿੰਦਗੀ ਜਿਉਂਦੇ। ਸਰੀਰ ਦੇ ਵਾਸਤੇ ਜਿਹੜੇ ਨਿਯਮ ਨੇ ਉਹਨਾਂ ਨੂੰ ਜਾਣੋ, ਫੀਲਡ ਸਰੀਰ ਦੇ ਵਿੱਚ ਵੇਖੋ ਕੀ ਪ੍ਰੋਬਲਮ ਹੈ। ਘਰ ਬਣਾਉਣ ਲੱਗਾ, ਘਰ ਬਣਾਉਣ ਦੇ ਨਿਯਮ ਕੀ ਨੇ ਉਹਨਾਂ ਨੂੰ ਸਮਝੋ। ਬੱਚੇ ਪਾਲਣੇ ਨੇ, ਬੱਚੇ ਦਾ ਵਿਕਾਸ ਹੋਵੇ ਦਿਮਾਗ ਦਾ, ਉਹਦੇ ਵਾਸਤੇ ਕੁਛ ਨਿਯਮ ਹੈ, ਉਹਨਾਂ ਨਿਯਮਾਂ ਨੂੰ ਸਮਝੋ। ਸਰੀਰ ਬੁੱਢਾ ਹੋ ਗਿਆ, ਬੁੱਢਾ ਬੁਢੇਪੇ ਦੇ ਕੁਛ ਨਿਯਮ ਨੇ। ਮੈਂ ਉਦੋਂ ਗੱਲ ਕੀਤੀ ਸੀ ਵੀ ਅੱਧ ਖੜ ਉਮਰ ਆ ਜਾਏ, ਜਦੋਂ 38 ਸਾਲ ਤੋਂ 38 ਤੋਂ 58 ਸਾਲ ਦੀ ਉਮਰ ਅੱਧ ਖੜ ਉਮਰ ਹੁੰਦੀ ਹੈ, ਇਸ ਉਮਰ ਦੇ ਵਿੱਚ ਜਾ ਕੇ ਖਾਣਾ ਕੰਟਰੋਲ ਕਰਨਾ ਪੈਣਾ, ਹਰ ਚੀਜ਼ ਕੰਟਰੋਲ ਕਰਨੀ ਪੈਣੀ ਹੈ। ਨਿਯਮ ਨੂੰ ਸਮਝ ਲਈਏ ਵੀ ਹੁਣ 38 ਟੱਪ ਗਏ ਬਈ, ਹੁਣ ਨਿਯਮ ਕੁਝ ਹੋਰ ਹੈ। ਜਵਾਨੀ ਵੇਲੇ ਨਿਯਮ ਕੁਝ ਹੋਰ ਸੀ, ਬਚਪਨ ਵੇਲੇ ਨਿਯਮ ਕੁਝ ਹੋਰ ਸੀ, ਬੁਢੇਪੇ ਵੇਲੇ ਜਦੋਂ 38 ਟੱਪਾਂਗੇ ਫਿਰ ਨਿਯਮ ਬਦਲਣ ਲੱਗੇ। 38 ਤੋਂ 68 ਸਾਲ ਨਹੀਂ 38 ਤੋਂ ਮਾਫ ਕਰਨਾ 58 ਸਾਲ 38 ਤੋਂ 58 ਅਧਖੜ ਉਮਰ ਤੇ 58 ਤੋਂ ਲੈ ਕੇ ਫਿਰ ਬੜੇਪਾ ਬੜੇਪੇ ਦੇ ਨਿਯਮ ਕੁਝ ਹੋਰ ਨੇ ਉਹਨਾਂ ਨੂੰ ਜਾਣੋ ਜੇ ਸੁਖੀ ਰਹਿਣਾ ਨਾਮ ਜਪੋ ਗਿਆਨ ਨੂੰ ਸਮਝੋ ਨਿਯਮਾਂ ਨੂੰ ਜਾਣੋ ਬਚਪਨ ਦੇ ਬੱਚੇ ਨੂੰ ਠੀਕ ਰੱਖਣਾ ਉਹਦੇ ਲਈ ਨਿਯਮ ਕੁਝ ਹੋਰ ਨੇ ਜਵਾਨ ਨੂੰ ਹੋਰ ਤਾਕਤ ਦੇਣੀ ਹੈ ਉਹਦੇ ਲਈ ਖਾਣ ਦੇ ਧਿਆਨ ਰੱਖਣਾ ਉਹਦੇ ਨਿਯਮ ਕੁਝ ਹੋਰ ਨੇ ਉਦੋਂ ਉਹ ਨਿਯਮਾਂ ਨੂੰ ਜਾਣੋ ਜਦੋਂ ਅਸੀਂ ਅਧਖੜ ਉਮਰ ਦੇ ਗਾਵੇ 38 ਤੋਂ 58 ਉਦੋਂ ਕੁਝ ਨਿਯਮ ਹੋਰ ਨੇ ਉਦੋਂ ਉਹਨਾਂ ਨਿਯਮਾਂ ਨੂੰ ਜਾਣੋ ਤੇ ਜਦੋਂ ਬੜੇਪੇ 'ਚ ਚਲੇ ਗਏ ਉਦੋਂ ਬੜੇਪੇ 'ਚ ਕੀ ਕਰਨਾ ਉਹਨਾਂ ਨਿਯਮਾਂ ਨੂੰ ਜਾਣੋ ਮਤਲਬ ਨਿਯਮ ਨੇ ਨਾਮ ਜਪੋ ਨਿਯਮਾਂ ਨੂੰ ਜਾਣੋ ਤਾਂ ਸੁਖੀ ਰਹੋਗੇ ਦੁਆਰਾ ਭਗਤੀਆਂ ਸੁਣ ਲਓ
ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ
ਬੜੇ ਸੁਖ ਪਾਵਾਂਗੇ ਬੜੇ ਸੁਖ ਕਨੇਰੇ ਸੁਖੀ ਰਹਾਂ ਹੁਣ ਕਈ ਬੰਦਿਆਂ ਨੇ ਬਦਲ ਨਹੀਂ ਲਿਆ ਵੀ ਬਈ ਹੁਣ ਆਏ ਸਟੇਜ ਤੋਂ ਜਾ ਕੇ ਹੁਣ ਇੱਦਾਂ ਬਸ ਹੁਣ ਕਈ ਬੰਦਿਆਂ ਨੂੰ ਪਤਾ ਵੀ ਸ਼ੂਗਰ ਸ਼ਾਗਰ ਅੱਜ ਕੱਲ੍ਹ ਜ਼ਿਆਦਾ ਮੈਂ ਵੇਖਿਆ ਆਪਣੇ ਕਈ ਉਮਰ ਕਿੰਨੀ ਹੈ ਬਈ 40-45 ਲਓ ਵੀ ਹੁਣ ਮੈਨੂੰ ਸ਼ੂਗਰ ਹੈ ਨਹੀਂ ਕਹਿੰਦੇ ਨੇ ਬੰਦੇ 40 ਸਾਲ ਹੈ ਹਾਂ ਮਿੱਠਾ ਬੰਦ ਕਰ ਦਈਏ ਪਹਿਲਾਂ ਹੀ ਕਰ ਦਈਏ ਮਤਲਬ ਸਾਨੂੰ ਅਜੇ ਕੋਈ ਸ਼ੂਗਰ ਡਾਕਟਰ ਨੇ ਡਾਇਬਟੀਜ਼ ਦੱਸੀ ਨਹੀਂ ਪਰ ਜਿੱਥੇ ਅਸੀਂ 40 ਕੁ ਸਾਲ ਤੱਕ ਚਲੇ ਗਏ ਡਾਕਟਰ ਨੇ ਭਾਵੇਂ ਨਹੀਂ ਵੀ ਦੱਸੀ ਤਾਂ ਵੀ ਮਿੱਠਾ ਆਪਣੇ ਆਪ ਹੀ ਬੰਦ ਕਰ ਦਈਏ ਸ਼ੱਕ ਹੋ ਸਕਦੀ ਹੈ ਬੀਪੀ ਵਧਣ ਨਹੀਂ ਲੱਗਿਆ ਨਮਕ ਘਟਾ ਲਈਏ ਘਿਓ ਜਿਹੜਾ ਆ ਉਹਨੂੰ ਜੇ ਖਾਣਾ ਤੇ ਐਕਸਰਸਾਈਜ਼ ਕਰੀਏ ਨਹੀਂ ਤੇ ਥੋੜਾ ਜਿਹਾ ਘਟਾ ਲਈਏ ਜੇ ਅਸੀਂ ਨਾ ਸਮਝੇ ਬਸ ਫਿਰ ਪਟਾਕਾ ਪਏ ਤੇ ਹੀ ਪਤਾ ਲੱਗਣਾ ਸੁੱਤਾ ਹੀ ਰਹਿ ਗਿਆ ਜੀ ਪਿਆ ਹੀ ਰਹਿ ਗਿਆ ਮਤਲਬ ਜਾਣਿਆ ਹੀ ਨਹੀਂ ਹੁਣ ਯਾਰ ਜੇ ਹੁਣ ਮੰਨ ਲਓ ਵੀ ਤੇਰਾ ਮੁੱਦਾ ਵੀ ਇੰਨਾ ਹੀ ਖਾਵੇ ਤੇ ਤੂੰ ਵੀ ਉਨਾ ਹੀ ਖਾਵੇ ਫਿਰ ਕਮਲਾ ਹੀ ਹੋਏ ਉਹ 14 ਸਾਲ ਦਾ ਇੱਕ 54 ਸਾਲ ਦਾ ਮਤਲਬ ਬਹਿ ਜਾਣਾ ਖਾਣ ਪਰੌਂਠੇ ਮੈਂ ਵੇਖਦਾ ਪ੍ਰਾਪਰ ਅਸੀਂ ਕਰਦੇ ਹਾਂ ਉੱਥੇ ਵੇਖਣਾ ਪੈਣਾ ਨਿਯਮ ਦੇਖਣਾ ਪੈਣਾ ਨਾ ਵੀ ਹੁਣ ਨਿਯਮ ਕੀ ਹੁਣ 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 ਕੀ ਕਾਨੂੰਨ ਹੁਣ ਹੁਣ ਕੀ ਸਮਝਣਾ ਪੈਣਾ ਔਖਾ ਤੇ ਹੈ ਨਾ ਕਈ ਵਾਰੀ ਛੱਡਣਾ ਕਿਤੇ ਸੌਖਾ ਖੇਡ ਪਈ ਹੁੰਦੀ ਹੈ ਕਈ ਵਾਰੀ ਯਾਰ ਚੰਗਾ ਲੱਗਦੀਆਂ ਕਈ ਚੀਜ਼ਾਂ ਛੱਡੀਆਂ ਥੋੜਾ ਜਾਂਦੀਆਂ ਪਰ ਧੱਕਾ ਆਪਣੇ ਆਪ ਨਾਲ ਕਰਨਾ ਪੈਂਦਾ ਵੀ ਨਹੀਂ 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 ਨਾ ਹੁਣ ਨਹੀਂ ਹੁਣ ਠੀਕ ਨਹੀਂ ਗੱਲ ਜਵਾਨੀ ਵੇਲੇ ਗੱਲ ਹੋਰ ਸੀ ਹੁਣ ਗੱਲ ਹੋਰ ਹੈ ਉਦੋਂ ਸਮਾਂ ਹੋਰ ਸੀ ਅੱਜ ਸਮਾਂ ਹੋਰ ਹੈ ਮੈਂ ਪਾਗਲ ਥੋੜਾ ਆ ਵੀ ਏਦਾਂ ਹੀ ਹੁਣ ਮੰਨ ਲਓ ਅਸੀਂ ਕਾਬੂ ਕਰੀਏ ਹੁਣ ਡਾਕਟਰ ਦੀ ਦਵਾਈ ਕਈ ਵਾਰੀ ਕੌੜੀ ਹੁੰਦੀ ਹੈ ਕਈ ਦਵਾਈਆਂ ਖਾਓ ਨਾ ਤੇ ਕੌੜੀਆਂ ਹੁੰਦੀਆਂ ਹੈ ਪਰ ਇਸੇ ਤਰ੍ਹਾਂ ਜਿਹੜਾ ਸੱਚਾ ਗਿਆਨ ਹੁੰਦਾ ਹੈ ਸੱਚਾ ਗਿਆਨ ਚੰਗੀਆਂ ਗੱਲਾਂ ਇਹਨੂੰ ਡਾਕਟਰ ਦੀ ਦਵਾਈ ਵਾਂਗੂ ਨਾ ਲੈਣੀਆਂ ਹੀ ਚਾਹੀਦੀਆਂ ਸਾਨੂੰ ਲੱਗਦਾ ਲੈਣਾ ਚਾਹੀਦਾ ਵੀ ਜ਼ਿੰਦਗੀ ਦੇ ਵਿੱਚ ਔਖੇ ਹੋ ਕੇ ਲਈਏ ਭਾਵੇਂ ਸੌਖੇ ਹੋ ਕੇ ਲਈਏ ਪਰ ਇਹਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ ਹੁਣ ਸਾਡੇ ਕਈ ਪੁੱਠੇ ਨੇ ਮਿੱਠਾ ਜਿੰਨਾ ਪਿਆ ਹੋਵੇ ਕਹਿਣਗੇ ਇੱਕ ਚਮਚਾ ਹੋਰ ਪਾਓ ਪਿੰਡ ਵਿੱਚ ਨਮਕ ਦੇ ਨਾਲ ਕਹਿਣਗੇ ਚਾਰ ਜ਼ਰੂਰੀ ਹੈ ਉਹ ਕੋਈ ਗੱਲ ਹੱਸਦੇ ਨਹੀਂ ਸੀ ਕਹਿੰਦੇ ਘਰ ਵਾਲੀ ਨੇ ਜੇ ਰੋਟੀ ਖਾ ਲਈ ਮਤਲਬ ਜੇ ਰੋਟੀ ਖਾਣ ਵਾਲੇ ਨੇ ਅਚਾਰ ਮੰਗ ਲਿਆ ਇਹਦਾ ਮਤਲਬ ਤੇਰੀ ਸਬਜ਼ੀ 'ਚ ਤੜ ਹੈ ਨਹੀਂ ਤਾਂ ਅਚਾਰ ਮੰਗਿਆ ਪਰ ਕਹਿੰਦੇ ਇਹ ਵੀ ਪਤਾ ਲੱਗ ਗਿਆ ਵੀ ਸਬਜ਼ੀ 'ਚ ਤੜ ਹੈ ਨਹੀਂ ਤੇ ਕਹਿੰਦੇ ਖਾਣ ਵਾਲੇ 'ਚ ਵੀ ਤੜ ਹੈ ਨਹੀਂ ਜਿਹਨੇ ਇਹ ਦੱਸ ਨਹੀਂ ਸਕਿਆ ਵੀ ਤੇਰੀ ਸਬਜ਼ੀ 'ਚ ਨਮਕ ਘੱਟ ਤੜ ਦੋਨਾਂ ਜੀ ਇੰਨੀ ਨਾ ਸਬਜ਼ੀ 'ਚ ਉਹ ਤੜ ਸ਼ਬਦ ਨਹੀਂ ਕੋਈ ਹੋਰ ਸ਼ਬਦ ਸੀ ਮੈਨੂੰ ਭੁੱਲ ਗਿਆ ਹੈ ਤੜ ਨਹੀਂ ਸੀ ਕੋਈ ਹੋਰ ਸੀ ਕੋਈ ਸ਼ਬਦ ਹੋਰ ਸੀ ਇਹਦਾ ਮਤਲਬ ਇਹਦੇ 'ਚ ਵੀ ਉਹ ਹੈ ਨਹੀਂ ਗੱਲ ਮਤਲਬ ਅਸੀਂ ਨਿਯਮ ਜਾਣਦੇ ਬਿਲਡਿੰਗ ਬਣਾਉਣ ਦਾ ਕੋਈ ਨਿਯਮ ਹੈ ਪਹਿਲਾਂ ਹੀ ਲੈਂਟਰ ਨਹੀਂ ਪੈ ਜਾਣਾ ਪਹਿਲਾਂ ਨੀਂਹਾਂ ਭਰੀ ਪਈਆਂ ਆਪਾਂ ਜਦੋਂ ਦਰਬਾਰ ਸਾਹਿਬ ਦਾ ਨੀਂਹ ਭਰੀ ਸੀ ਤੇ ਵਿੱਚ ਟਰੈਕਟਰ ਫਿਰਦੇ ਸੀ ਨਾ ਨੀਂਹ ਦੇ ਤੇ ਹੁਣ ਦੱਸੋ ਵੀ 100 ਸਾਲ ਤੱਕ ਦੀ ਹਿੱਲ ਸਕਦੀ ਬਿਲਡਿੰਗ ਤੇ ਜੇ ਤੁਸੀਂ ਉੱਤੇ ਇੱਡਾ ਗੁੰਬਦ ਲਾਉਣਾ ਭਾਰ ਇੰਨਾ ਪਾਉਣਾ ਉੱਤੇ ਤੇ ਤੁਸੀਂ ਨਿਯਮ ਉਹਨਾਂ ਨੂੰ ਨਾ ਜਾਣਿਆ ਤੇ ਤੁਸੀਂ ਕਰ ਲਓ ਤੇ ਤ੍ਰੇੜਾਂ ਪਈਆਂ ਹੀ ਦਿਸਣਗੀਆਂ ਹਿੱਲਿਆ ਹੀ ਨਹੀਂ। ਬਿਲਡਿੰਗ ਜੇ ਬਣਾਉਣ ਲੱਗੇ ਆ ਤੇ ਇਹਦਾ ਕੋਈ ਨਿਯਮ ਹੈ ਉਹ ਸਮਝ ਲਿਓ। ਫਸਲ ਬੀਜਣ ਲੱਗੇ ਆ ਤਾਂ ਵੀ ਨਾਮ ਦੀ ਲੋੜ ਹੈ, ਨਿਯਮ ਨੂੰ ਸਮਝਣਾ ਪੈਣਾ। ਖੇਤੀ ਕਰਨ ਲੱਗੇ ਆ ਨਿਯਮ ਨੂੰ ਸਮਝਣਾ ਪੈਣਾ। ਬੱਚਾ ਪੈਦਾ ਕਰਨਾ ਉਹਦੇ ਵਾਸਤੇ ਵੀ ਕੋਈ ਨਿਯਮ ਹੈ, ਟਾਈਮ ਪੀਰੀਅਡ ਹੈ, ਇੱਕ ਸਮਾਂ ਹੈ, ਉੱਥੇ ਹੀ ਬੱਚਾ, ਇੱਕ ਪੀਰੀਅਡ ਹੈ, ਇੱਕ ਸਿਸਟਮ ਹੈ। ਜੇ ਨਿਯਮਾਂ ਨੂੰ ਨਾ ਜਾਣਿਆ, ਹੁਣ ਜਾਣਦੇ ਹੀ ਨੇ ਨਾ ਅਗਲੇ ਨਿਯਮ ਨੂੰ, ਨਹੀਂ ਤੇ ਹਰ ਸਾਲ ਲਿਆਉਣਾ ਹੋਵੇ ਲੋਕਾਂ ਦੇ 15-15 ਨਾ ਹੋਣ, ਦੋ ਹੀ ਹੈ। ਰੱਬ ਦੇ ਫੈਸਲੇ ਰੱਬ ਕਰਦਾ। ਹਾਂਜੀ ਪਹਿਲਾਂ 12-12 ਦੇ ਫੈਸਲੇ ਕਰਦਾ ਸੀ, ਹੁਣ 2-2 ਦੇ ਕਰਦਾ ਹੈ। ਕਿੱਦਾਂ ਦੀਆਂ ਸਟੇਟਮੈਂਟਾਂ ਦਿੰਦੇ ਆ ਅਸੀਂ? ਨਹੀਂ ਭਾਈ, ਨਿਯਮ ਨੂੰ ਸਮਝ ਚੁੱਕੇ ਆ ਬੰਦੇ। ਅਗਲਾ ਕਹਿੰਦਾ 2 ਚਾਹੀਦੇ, 1 ਚਾਹੀਦਾ, 2 ਚਾਹੀਦਾ, 3 ਚਾਹੀਦੇ ਆ, ਬਸ ਜਾਣਗੇ ਸਮਝ ਵੀ ਹੁਣ ਦਾ ਸਮਾਂ ਕੀ ਹੈ, ਮਾਹੌਲ ਕੀ ਹੈ। 2 ਬੱਚੇ ਠੀਕ ਹੈ, ਬਸ ਮਤਲਬ ਨਿਯਮ ਦੀ ਲੋੜ ਸਮਝੇ ਤੋਂ ਬਿਨਾਂ ਨਹੀਂ ਹੋਣੀ, ਕੋਈ ਵੀ ਨਹੀਂ ਹੋਣੀ। ਇਹਨੂੰ ਕਹਿੰਦੇ ਨਾਮ ਨੂੰ ਜਾਣੋ, ਜਪੋ, ਨਿਯਮ ਸਮਝਿਓ। ਹਰ ਚੀਜ਼ ਦਾ ਨਿਯਮ ਹੈ। ਹੁਣ ਫਸਲ ਕਿਹੜੀ ਬੀਜਣੀ ਪੈਣੀ ਆਪਣੇ ਪੰਜਾਬ ਦੇ ਵਿੱਚ? ਜੀਰੀ, ਚੌਲ, ਨਿਯਮ ਕੀ ਕਹਿੰਦਾ ਕੁਦਰਤ? ਕੋਈ ਤਾਂ ਟਾਈਮ ਕਣਕ ਦਾ, ਕਦੇ ਮੱਕੀ ਦਾ, ਕਦੇ ਸਰੋਂ ਦਾ। ਹੁਣ ਸਰੋਂ ਦਾ ਸਾਗ ਥੋੜਾ ਉੱਗ ਜਾਣਾ, ਨਿਯਮ ਹੈ ਨਾ ਕੋਈ? ਨਿਯਮ ਨੂੰ ਜਾਣੋ, ਇਹਨੂੰ ਨਾਮ ਜਪੋ ਕਹਿੰਦੇ। ਹੁਣ ਵੇਖੋ, ਕਿਸੇ ਕਿਸੇ ਫੀਲਡ ਬਾਰੇ ਨਿਯਮ ਬਾਰੇ ਪਤਾ, ਕਈ ਫੀਲਡ ਇਹੋ ਜਿਹੇ ਨੇ ਜਿਹਦੇ ਨਿਯਮ ਬਾਰੇ ਸਾਨੂੰ ਪਤਾ ਨਹੀਂ, ਫਿਰ ਔਖੇ ਹੀ ਹੋਵਾਂਗੇ, ਫਿਰ ਦਿੱਕਤਾਂ ਹੀ ਆਉਣਗੀਆਂ। ਜੇ ਨਹੀਂ ਨਿਯਮ ਨੂੰ ਜਾਣਦੇ ਬਸ ਫਿਰ ਤੰਗ ਹੋਵਾਂਗੇ। ਨਿਯਮ ਨੂੰ ਜੇ ਜਾਣ ਕੇ ਕਰਾਂਗੇ ਵੀ ਇਹਦਾ ਆਹ ਨਿਯਮ ਹੈ, ਆਹ ਸਿਸਟਮ ਹੈ, ਸੌਖੇ ਰਾਹ ਦੇ। ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣਾ ਜਿਹੜਾ ਹੈ ਨਾ, ਇਹ ਬੜਾ ਜ਼ਰੂਰੀ ਹੈ। ਲਾਸਟ ਪੰਕਤੀ ਜਿਹੜੀ ਗਾਈ ਸੀ ਦੁਬਾਰਾ ਫਿਰ
ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ।
ਸਦਾ ਹੀ ਸੁਖੀ ਰਵਾਂਗੇ, ਹਰ ਵੇਲੇ ਖੁਸ਼ ਰਵਾਂਗੇ, ਹਰ ਮੁਸ਼ਕਲ ਦੇ ਵਿੱਚ ਅਸੀਂ ਨਿਖਰ ਕੇ ਬਾਹਰ ਆਵਾਂਗੇ। ਕਦੇ ਜ਼ਿੰਦਗੀ ਚ ਮੁਸ਼ਕਲ ਆਉਣੀ ਨਹੀਂ। ਹੁਣ ਜੇ ਆਪਾਂ ਕਹੀਏ ਵੀ ਨਿਯਮ ਨੂੰ ਨਾ ਜਾਣਿਆ ਉਹਦਾ ਤ੍ਰੇੜਾ ਪੈ ਜਾਂਦੀ, ਸਮਝ ਗਏ ਠੀਕ। ਜੇ ਨਿਯਮ ਨੂੰ ਨਾ ਜਾਣਿਆ ਸਰੀਰ 30 ਸਾਲ ਦਾ ਹੀ ਗੱਲ, ਤੇ ਜੇ ਨਿਯਮ ਨੂੰ ਜਾਣ ਕੇ ਸਮਝ ਕੇ ਵੀ ਆਹ ਖਾਣਾ ਆਹ ਨਹੀਂ ਖਾਣਾ, ਲੈ ਹੁਣ ਐ ਕਿਤੇ ਚੀਨਿਆਂ ਵਰਗਾ ਉਹ ਜਿਹੜਾ ਕਿਤੇ ਏਦਾਂ ਦਾ ਹੋਵੇ ਜਿਹੜੇ ਉਹ ਆਪਣੇ ਜਰਮਨ ਦੇ ਵਿੱਚ ਇੱਧਰ ਜਪਾਨ ਦੇ ਵਿੱਚ ਲੋਕਾਂ ਦਾ ਖਾਣਾ। ਜਪਾਨ ਵਾਲੇ ਕਹਿੰਦੇ ਐ ਕਿ ਵੀਹ ਜਦੋਂ ਉਹ ਖਾਣਾ ਖਾਂਦੇ ਆ ਉਹ ਡੱਕਿਆਂ ਜਿਹਾ ਨਾਲ ਖਾਂਦੇ ਆ, ਚੜ੍ਹਦਾ ਹੀ ਥੋੜਾ ਜਿਹਾ, ਥੋੜਾ ਥੋੜਾ ਖਾਧਾ ਜਾਂਦਾ, ਇੱਕ ਇੱਕ ਚੀਜ਼ ਚੱਕੀ ਜਾਂਦੀ, ਇੰਨਾ ਕੁ ਚੜ੍ਹਦਾ ਉਹਦੇ ਤੇ ਖਾਣ ਤੇ ਹੀ ਢਿੱਡ ਨੂੰ 20 ਮਿੰਟ ਬਾਅਦ ਮਾਈਂਡ ਨੂੰ ਦੱਸਦਾ ਵੀ ਭਰ ਗਿਆ ਮੈਂ। 20 ਮਿੰਟ ਲੱਗਦੇ ਨੇ ਢਿੱਡ ਨੂੰ ਮੈਸੇਜ ਭੇਜਣ ਦੇ, ਤੇ ਸਾਡੇ ਤੇ 10 ਮਿੰਟਾਂ ਦੇ ਵਿੱਚ 10 ਰੋਟੀਆਂ ਖਾ ਜਾਂਦੇ ਨੇ। ਉਹ ਜਦੋਂ ਤੱਕ ਪਤਾ ਲੱਗਦਾ ਉਦੋਂ ਪੱਟਣ ਵਾਲਾ ਹੋਇਆ ਹੁੰਦਾ। ਉਹ ਕਹਿੰਦੇ ਨੇ ਵੀ ਅੱਧਾ ਘੰਟਾ ਲਾਓ ਵੀ ਦੇਖ ਸੁਣੇ, ਧਿਆਨ ਨਾਲ ਗੱਲ ਨੋਟ ਕਰਿਓ, ਮਾਈਂਡ ਨੂੰ ਮੈਸੇਜ ਮਿਲਦਾ 20 ਮਿੰਟ ਬਾਅਦ। ਆਪਾਂ ਖਾਣਾ ਖਾਣਾ ਸ਼ੁਰੂ ਕੀਤਾ ਤੇ ਉਹ ਏਡਾ ਕੁ ਟੱਕਾ ਜਿਹਾ ਚੱਕ ਲੈਂਦੇ ਨੇ, ਉਹਦੇ ਨਾਲ ਥੋੜਾ ਥੋੜਾ ਖਾਈ ਸਮੈਲ ਮਹਿਕ ਆਈ ਜਾਂਦੀ ਹੈ, ਮਹਿਕ ਆਈ ਜਾਂਦੀ ਹੈ, ਮਾਈਂਡ ਨੂੰ ਐਂ ਲੱਗਦਾ ਵੀ ਅਜੇ ਆ ਰਿਹਾ ਖਾਣਾ, ਮੈਸੇਜ ਜਾ ਰਿਹਾ। ਜਦੋਂ ਤੱਕ ਮਾਈਂਡ ਨੇ ਦੇਣਾ 20 ਮਿੰਟ ਨੂੰ ਮੈਸੇਜ ਵੀ ਢਿੱਡ ਬਹੁਤ ਇੰਨਾ ਭਰਿਆ, ਮਤਲਬ ਢਿੱਡ ਆਫਰ ਗਿਆ, ਭਰ ਗਿਆ। ਹੁਣ ਆਪਾਂ 10 ਮਿੰਟਾਂ ਦੇ ਵਿੱਚ ਰੋਟੀਆਂ ਖਾ ਲਈਆਂ 10, ਅਜੇ 10 ਮਿੰਟ ਬਾਅਦ ਉਹ ਤੇ ਫਿਰ ਤਾਂ ਹੀ ਜਦੋਂ ਲੰਗਰ ਚ ਉੱਠਦੇ ਨਹੀਂ ਗਈ ਹੈ, ਬਸ ਬਾਲਾ ਉਹ ਪਤਾ ਹੀ ਬਾਅਦ ਲੱਗਦਾ ਵੀ ਅੱਜ ਤਾਂ ਬਾਲਾ ਖਾਧਾ ਗਿਆ। ਉਹਨਾਂ ਦੇ ਅਸੂਲ ਇਹ ਨੇ, ਅਗਲੇ ਜਰਮ ਮੈਂ ਜਪਾਨ ਵਾਲਿਆਂ ਬਾਰੇ ਵੇਖਦਾ ਸੀ, ਉਹ ਕਹਿੰਦੇ ਵੀ ਉਹ ਨਿੱਕਾ ਜਿਹਾ ਉਹ ਟੱਕੇ ਜੇ ਨੇ ਉਹ ਬਸ ਮਹਿਕ ਨਾਲ ਹੀ ਰੱਜ ਜਾਂਦਾ। ਤੁਸੀਂ ਤਜਰਬਾ ਇੱਕ ਨੋਟ ਕਰੋ ਮੇਰੀ ਗੱਲ, ਮੈਂ ਵੀ ਵੇਖਿਆ ਕਰਕੇ। ਤੁਸੀਂ ਨਾ ਰੋਟੀ ਰੱਖ ਲਓ, ਵੈਸੇ 32 ਵਾਰ ਚਬਾਉਣ ਦਾ ਹੈ ਵੀ 32 ਰੰਧਨੇ ਤੇ 32 ਵਾਰ ਚਬਾਓ ਤੁਸੀਂ ਉਹਨੂੰ ਨਾ, ਥੋੜੇ ਨਿੱਕੀ ਤੋਂ ਨਿੱਕੀ ਗ੍ਰਾਹੀ ਤੋੜ ਕੇ ਤੇ ਉਹਨੂੰ ਤੁਸੀਂ ਖਾਓ ਤੇ ਚਬਾਈ ਜਾਓ, ਚਬਾਈ ਜਾਓ, ਚਬਾਈ ਜਾਓ, ਚਬਾਈ ਜਾਓ। ਮਤਲਬ ਜੇ ਤੁਸੀਂ ਇੱਕ ਰੋਟੀ ਨੂੰ 10 ਮਿੰਟ ਲਾ ਦਿੱਤੇ ਤੇ 20 ਮਿੰਟ ਵਿੱਚ 2 ਰੋਟੀਆਂ ਨਾਲ ਐਂ ਲੱਗੂ ਵੀ ਬਹੁਤ ਖਾ ਲਿਆ, ਕਿਉਂਕਿ ਮੈਕ ਨਾਲ ਦਿਮਾਗ ਸਾਰਾ ਕੁਛ ਰੱਜ ਜਾਂਦਾ, ਸਾਡਾ ਜਪ ਖਾਨਾ ਇਹ ਹੈ ਢਿੱਡ ਰੱਜ ਜਾਂਦਾ, ਜੀਭ ਨਹੀਂ ਰੱਜਦੀ, ਕਿਉਂਕਿ ਫਟਾਫਟ ਉਹਦਾ ਤੇ ਉਹਨੂੰ ਤੇ ਟੇਸਟ ਆ ਰਿਹਾ ਹੁੰਦਾ। ਜੇ ਉਹਨੂੰ ਰੱਖੀਏ ਹੌਲੀ ਹੌਲੀ ਫਿਰ ਹੋ ਸਕਦਾ, ਮਤਲਬ ਇੱਕ ਨਿਯਮ ਹੈ, ਨਿਯਮ ਨੂੰ ਜਾਣੋ। ਭਾਵੇਂ ਤੁਸੀਂ ਏਜ ਜਿਹੜੀ ਹੈ ਨਾ, ਇੱਕ ਖਾੜੀ ਹੈ ਮੇਰੇ ਖਿਆਲ ਕਸ਼ਮੀਰ ਦੇ, ਉਹਦਾ ਮੈਂ ਨਾਮ ਹੀ ਸਮਝਦਾ ਸੀ, ਉੱਥੇ ਡੇਢ ਡੇਢ ਸੌ ਸਾਲ ਤੱਕ ਉਮਰਾਂ ਹੈਗੀਆਂ, ਡੇਢ ਸੌ ਸਾਲ ਤੱਕ। ਆਇਰਲੈਂਡ ਵੀ ਇੱਕ ਹੈਗਾ, ਉਹ ਆਇਰਲੈਂਡ ਉੱਧਰ ਹੈ, ਇਹ ਕਸ਼ਮੀਰ ਦੇ ਇੱਧਰ ਪਾਕਿਸਤਾਨ ਦੇ ਤੇ ਭਾਰਤ ਦੇ ਵਿਚਾਲੇ ਜੇ ਹੰਬਾ ਖਾੜੀ ਕੁਛ ਏਦਾਂ ਦਾ ਨਾਂ ਹੈ। ਮੈਂ ਬੋਲਿਆ ਵੀ ਸੀ ਸਟੇਜ ਤੇ ਪਹਿਲਾਂ, ਕਈ ਸਾਲ ਹੋ ਗਏ ਹੁਣ ਚੇਤਾ ਭੁੱਲ ਗਿਆ। ਉੱਥੇ ਡੇਢ ਸੌ ਸਾਲ ਤੱਕ ਵੀ ਉਮਰਾਂ ਲੋਕਾਂ ਦੀਆਂ ਹੈਗੀਆਂ, ਇੱਕ ਸੌ ਵੀਹ ਸਾਲ ਤੀਹ ਸਾਲ ਆਮ ਹੀ ਨੇ, ਤੇ ਸੱਠ ਸਾਲ ਤੱਕ ਦੀ ਬੀਬੀ ਬੱਚੇ ਨੂੰ ਜਨਮ ਦਿੰਦੀ ਹੈ, ਸੱਠ ਸਾਲ ਤੱਕ। ਤੇ ਜਵਾਨੀ ਜਿਹੜੀ ਹੈ ਅੱਸੀ ਅੱਸੀ ਸਾਲ ਤੱਕ ਐਂ ਲੱਗਦਾ ਬੰਦਾ ਜਵਾਨ, ਕਿਉਂਕਿ ਉਹ ਨਿਯਮ ਨੂੰ ਸਮਝ ਗਏ ਆ, ਉਹਨਾਂ ਨੇ ਖਾਣਾ ਹੀ ਏਦਾਂ ਦਾ ਸ਼ੁਰੂ ਕਰ ਲਿਆ। ਤੇ ਨਾਮ ਨਿਯਮ, ਨਿਯਮ ਨੂੰ ਸਮਝੋ ਜਾਣੋ, ਸੌਖੇ ਰਾਹ ਨਾ ਨਾ ਇਸ ਰਾਹ ਤੇ ਤੁਰਾਂਗੇ ਤੇ ਫਿਰ ਪਛਤਾਵਾ ਹੀ ਬੱਲੇ ਪੈਣਾ। ਤਾਂ ਕਰਕੇ ਜ਼ਿੰਦਗੀ ਦੇ ਵਿੱਚ ਇਹਦੀ ਲੋੜ ਬਹੁਤ ਵੱਡੀ ਹੈ, ਅਕਲ ਲੈਣ ਦੀ, ਦਿਮਾਗ ਚਲਾਉਣ ਦੀ। ਤਾਂ ਕਰਕੇ ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਐਸੇ ਢੋ ਢਕਾਓ, ਐਸੀ ਵਿਧ ਬਣੇ, ਢੋ ਢੁੱਕ ਜਾਏ ਕੋਈ, ਇਸੋ ਜਿਹਾ ਕਾਰਨ ਬਣ ਜਾਏ ਵੀ ਅਸੀਂ ਵੀ ਇਸ ਰਾਹ ਤੇ ਤੁਰ ਪਈਏ, ਸਾਡਾ ਵੀ ਕਿਤੇ ਦਿਮਾਗ ਚੱਲਣ ਲੱਗ ਜਾਏ। ਹਾਂਜੀ, ਜਿਹੜੇ ਘਰਾਂ ਚ ਸੁਣ ਰਹੇ ਆ, ਇੱਕ ਸ਼ਬਦ ਸੁਣ ਲੈਂਦੇ ਆਪਾਂ, ਉਹਨਾਂ ਚਿਰ ਆਪਾਂ ਨੂੰ ਸਵਾ ਘੰਟਾ ਤਕਰੀਬਨ ਹੋ ਚੱਲਿਆ ਸ਼ੁਰੂ ਕੀਤੇ, ਤੇ ਸਾਰਿਆਂ ਨੂੰ ਬੇਨਤੀ ਹੈ ਵੀ ਸ਼ਬਦ ਵੀ ਸੁਣਿਆ ਕਰੋ, ਬਾਅਦ ਵਿੱਚ ਆਪਾਂ ਬਾਕੀ ਦੀ ਗੱਲ ਵੀ ਹੌਲੀ ਹੌਲੀ ਕਰਦੇ ਹਾਂ। ਮੈਂ ਦੋ ਤਿੰਨ ਵਿਸ਼ਿਆਂ ਤੇ ਵੀ ਗੱਲ ਕਰਨੀ ਸੀ ਤੇ ਜਰਾ ਆ ਸ਼ਬਦ ਆਪਾਂ ਨਾਲ ਨਾਲ ਸੁਣ ਲੈਂਦੇ ਹਾਂ, ਬਾਕੀ ਦੀ ਗੱਲ ਮੈਂ ਬਾਅਦ ਚ ਕਰ ਲਿਆ।
ਸੇ ਸੰਜੋਗ ਕਰੋ ਕਰੋ ਮੇਰੇ ਪਿਆਰੇ, ਸੇ ਸੰਜੋਗ ਕਰੋ ਮੇਰੇ ਪਿਆਰੇ, ਸੇ ਸੰਜੋਗ ਕਰੋ ਮੇਰੇ ਪਿਆਰੇ,
ਜਿਤ ਰਸਨਾ ਹਰ ਨਾਮ ਉਚਾਰੇ, ਜਿਤ ਰਸਨਾ ਹਰ ਨਾਮ ਉਚਾਰੇ, ਸੇ ਸੰਜੋਗ ਕਰੋ ਮੇਰੇ ਪਿਆਰੇ, ਸੇ ਸੰਜੋਗ ਕਰੋ ਮੇਰੇ ਪਿਆਰੇ। ਦੀਨ ਦਿਆਲਾ ਸੁਣ ਬੇਨਤੀ,
ਪ੍ਰਭ ਦੀਨ ਦਿਆਲਾ,
ਸਾਧ ਗਾਵੇ ਗੁਣ ਸਦਾ ਰਸਾਲਾ, ਸਾਧ ਗਾਵੇ ਗੁਣ ਸਦਾ ਰਸਾਲਾ, ਸਦਾ ਰਸਾਲਾ, ਸੰਜੋਗ ਕਰੋ ਮੇਰੇ ਪਿਆਰੇ, ਸੇ ਸੰਜੋਗ ਕਰੋ
करो मेरे प्यारे।
मेरी जीभ ते तेरा ज्ञान ही रवे, निजमान दियां ही गल्लां करां, किवें जिउणा किवें जिंदगी जीनी है मैं यही करां हर वेले। मेरे दिमाग मेरी जीभ ते एहो ही रवे हर वेले, गलत ठीक परखदा रवां ते जबान मेरी ते यही रवे।
जीवन रूप सिमरन प्रभ तेरा, जीवन रूप सिमरन प्रभ तेरा, कृपा करे बसे तिसने राज, कृपा करे जिस कृपा करे बसे ते सुने, जिस कृपा करे बसे ते सुने, से संजोग करो करो मेरे प्यार, संजोग करो करो मेरे प्यारे। जन की पू तेरा नाम आहार,
जन की
संजोग करो करो मेरे प्यार, संजोग करो करो मेरे प्यारे। राम रमत संतन सुख माना,
राम रमत संतन सुख माना,
नानक देव द्वार सुजाना,
नानक देव द्वार सुजाना,
नानक देवन हार सुदाना, से संजोग करो करो मेरे प्यारे, से संजोग करो करो मेरे प्यारे। जित रसना हर नाम उचारे,
रसना हर नाम उचारे,
जित रसना हर नाम उचारे, से संजोग करो
करो मेरे प्यार से संजोग करो करो मेरे प्यार करो मेरे प्यार करो मेरे प्यार करो मेरे प्यार करो मेरे संजोग करो करो मेरे प्यार से संजोग करो करो मेरे प्यार
ਜਿਤ ਰਸਨਾ ਹਰ ਨਾਮ ਅਸੀਂ ਜਦੋਂ ਵੀ ਗੱਲ ਕਰੀਏ ਸਾਡੀ ਜੀਭ ਤੇ ਜਦੋਂ ਵੀ ਹੋਵੇ ਉਹਦੇ ਨਿਜਮਾਂ ਦੀ ਉਹਦੇ ਗਿਆਨ ਦੀ ਗੱਲ ਨਹੀਂ ਹੋਵੇ ਐ ਕਹਿ ਲਓ ਵੀ ਕਮਲੀਆਂ ਜਬਲੀਆਂ ਮਾਰਨੀਆਂ ਛੱਡ ਦਈਏ ਸਿਆਣੀਆਂ ਅਕਲ ਨਾਮ ਨਿਜਮ ਦੀ ਕਾਨੂੰਨ ਦੀ ਉਸ ਲਾਅ ਆਫ ਨੇਚਰ ਦੀ ਉਹਦੀ ਹੀ ਗੱਲ ਇਹ ਅਰਥ ਇਹ ਭਾਵ ਸਮਝ ਆਉਂਦਾ ਜਿਹੜੇ ਜਿਹੜੇ ਇਹਨੂੰ ਸਮਝ ਕੇ ਜ਼ਿੰਦਗੀ ਜਿਉਂਦੇ ਆ ਫਰਕ ਹੈ ਹੁਣ ਆਪਾਂ ਜਿੰਨੇ ਵੀ ਹੈ ਨਾ ਸਾਰੇ ਘਰਾਂ 'ਚ ਸੁਣਨ ਵਾਲੇ ਵੀਰ ਭਰਾ ਭੈਣਾਂ ਨੋਟ ਕਰ ਲਿਓ ਤੁਸੀਂ ਸਾਰੇ ਜਣੇ ਘਰਾਂ 'ਚ ਬਹਿ ਕੇ ਨੋਟ ਕਰੋ ਨਿਜਮਾਂ 'ਚ ਚੱਲਣ ਦੀ ਲੋੜ ਹੈ ਜੰਮਿਆ ਕੋਈ ਦੀ ਜਿਹੜਾ ਕੋਈ ਸਜ਼ਾ ਦੇ ਸਕੇ ਕੋਈ ਸ਼ਰਾਫ ਦੇ ਸਕੇ ਕੋਈ ਕਿੰਨੇ ਲੋਕ ਨੇ ਕਿਹੜੀਆਂ ਪੂਰਨਮਾਸੀਆਂ ਸੰਗਰਾਂਦਾਂ ਤੇ ਨਾਤੇ ਨਿਗਏ ਨੇ ਕੀ ਵਿਗੜੀ ਕਿੱਥੇ ਕਿੱਥੇ ਜਾਂਦੇ ਹੁੰਦੇ ਸੀ ਕਈਆਂ ਨੇ ਮੱਸਿਆ ਨਹੀਂ ਮਨਾਈ ਕਈਆਂ ਨੇ ਪੂਰਨਮਾਸ਼ੀ ਨਹੀਂ ਮਨਾਈ ਕਈਆਂ ਨੇ ਸੰਗਰਾਂਦਾਂ ਨਹੀਂ ਮਨਾਈਆਂ ਸਰਿਆ ਕਿ ਨਹੀਂ ਸਰਿਆ ਕਿਹੜੀਆਂ ਬੱਚਾ ਦੁੱਧੋਂ ਕੱਟ ਗਈਆਂ ਕੁਛ ਵੀ ਨਹੀਂ ਹੋ ਰਿਹਾ ਕੀ ਕੀ ਵਿਗੜ ਗਿਆ ਸਭ ਕੁਝ ਚੱਲ ਰਿਹਾ ਆਪਾਂ ਉਦਣ ਵੀ ਗੱਲ ਕੀਤੀ ਵੀ ਹੁਣ ਤੇ ਬੀਬੀਆਂ 'ਚ ਭੂਤ ਪ੍ਰੇਤ ਵੀ ਨਹੀਂ ਆ ਰਹੇ ਵੀ ਪਤਾ ਹੀ ਹੈ ਵੀ ਕਢਾਉਣ ਤੇ ਜਾ ਨਹੀਂ ਸਕਦੇ ਪਿੰਡ ਵਾਲਿਆਂ ਨੇ ਨਾਕੇ ਲਾਏ ਹੋਏ ਸਰਿਆ ਕਿ ਨਹੀਂ ਸਰਿਆ ਨਿਜਮਾਂ ਵਿੱਚ ਚੱਲੀ ਚੱਲੋ ਜੰਮਿਆ ਨਹੀਂ ਕੋਈ ਜਿਹੜਾ ਕੋਈ ਸਾਨੂੰ ਦੁਖੀ ਕਰ ਸਕੇ ਨਿਜਮਾਂ ਦੇ ਵਿੱਚ ਚੱਲਣਾ ਇਹ ਤੇ ਢਾਂਚਾ ਬਣਿਆ ਸਾਡਾ ਪਾਪੀ ਪਾਪ ਪੁੰਨ ਕਹਿੰਦੇ ਬੰਦਾ ਲਗਾ ਨਾ ਤੁਰਿਆ ਜਾਏ ਇੱਕ ਪੁਜਾਰੀ ਮੰਦਰ ਨੂੰ ਤੁਰਿਆ ਜਾਂਦਾ ਚਾਹੇ ਤੁਸੀਂ ਇਹਨੂੰ ਕਹਿ ਲਓ ਵੀ ਕੋਈ ਪਾਦਰੀ ਕਹਿ ਲਓ ਚਾਹੇ ਪੁਜਾਰੀ ਕਹਿ ਲਓ ਚਾਹੇ ਗ੍ਰੰਥੀ ਕਹਿ ਲਓ ਯਾਰ ਚਾਹੇ ਆਪਾਂ ਕਹਿ ਲਓ ਵੀ ਬਾਬਾ ਕੋਈ ਗ੍ਰੰਥੀ ਧਾਰਮਿਕ ਬਾਬਾ ਪੁਜਾਰੀ ਪਾਦਰੀ ਪੁਰੋਹਿਤ ਕੋਈ ਕਹਿ ਲਓ ਤੁਰਿਆ ਜਾਏ ਤੇ ਉਹ ਕਹਿੰਦੇ ਹੈ ਕਿ ਰਸਤੇ ਦੇ ਵਿੱਚ ਇੱਕ ਬੰਦਾ ਹੈ ਤੇ ਉਹਦੇ ਸੱਟ ਵੱਜੀ ਹੈ ਉਹ ਕਹਿੰਦਾ ਮੈਂ ਮਰ ਰਿਹਾ ਤੇ ਮੈਨੂੰ ਬਚਾ ਕਹਿੰਦਾ ਦਇਆ ਤੇ ਲੈਕਚਰ ਦੇਣ ਚੱਲਿਆ ਗੱਲ ਕਰੇਗਾ ਦਇਆ ਦੀ ਦੁਨੀਆ ਦਾ ਫਾਇਦਾ ਕਰੋ ਭਲਾ ਕਰੋ ਤੇ ਮੈਂ ਮਰ ਚੱਲਿਆ ਮੈਨੂੰ ਬਚਾ ਉਹ ਆਇਆ ਨੇੜੇ ਤੇ ਉਹ ਬਚਾਉਣ ਲੱਗਿਆ ਉਹ ਕਹਿੰਦਾ ਤੂੰ ਹੈ ਕੌਣ ਹੈ ਸੁਣਿਓ ਇੱਧਰ ਅਖੇ ਤੂੰ ਹੈ ਕੌਣ ਹੈ ਕਹਿੰਦਾ ਮੈਂ ਸ਼ੈਤਾਨ ਸ਼ੈਤਾਨ ਹਾਂ ਮੈਂ ਕਹਿੰਦਾ ਜਾਂ ਮੈਂ ਸ਼ਬਦ ਕੀ ਵਰਤ ਲਵਾਂ ਵੀ ਮੈਂ ਆ ਪਾਪ ਮੈਂ ਆ ਕਲਯੁੱਗ ਕਹਿੰਦੇ ਨੇ ਵੀ ਕਲਯੁੱਗ ਆ ਗਿਆ ਬੰਦਾ ਕਲਯੁਗੀ ਬਣ ਗਿਆ ਜਿਹਦੇ ਸਿਰ ਤੇ ਸਵਾਰ ਹੋ ਗਿਆ ਆਪਣੇ ਨਹੀਂ ਕਹਿੰਦੇ ਕਲਯੁਗੀ ਬਣ ਗਿਆ ਬੰਦਾ ਕਹਿੰਦਾ ਮੈਂ ਆ ਕਲਯੁੱਗ ਮੈਂ ਆ ਮੈਂ ਪਾਪ ਕਰਾਉਂਦਾ ਸਾਰੇ ਮੈਂ ਹੀ ਗਲਤੀਆਂ ਕਰਾਉਂਦਾ ਮੈਂ ਉਹ ਹਾਂ ਤੇ ਮੈਂ ਮਰ ਚੱਲਿਆ ਕਹਿੰਦੇ ਮਰ ਫਿਰ ਤੂੰ ਮਗਰੋਂ ਲੈ ਤੂੰ ਮਰ ਜਾਏਗਾ ਲੋਕਾਂ ਦਾ ਖਿਹੜਾ ਛੁੱਟ ਜਾਏਗਾ ਲੋਕਾਂ ਦੇ ਸਿਰ ਤੇ ਚੜ ਜਾਂਦਾ ਲੋਕੀ ਫਿਰ ਗਲਤੀਆਂ ਕਰਦੇ ਨੇ ਪਾਪ ਕਰਦੇ ਨੇ ਮੈਂ ਚੱਲਿਆ ਤੇ ਤੂੰ ਤੇ ਮਰਨਾ ਹੀ ਚੰਗਾ ਤੇਰੇ ਵਰਗੇ ਤੇ ਤਾਂ ਮਰ ਜਾਣਾ ਚੰਗਾ ਉਹ ਕਹਿੰਦਾ ਮਰ ਤੇ ਜਾਵਾਂਗਾ ਪਰ ਇੱਕ ਗੱਲ ਚੇਤਾ ਰੱਖੀ ਜੇ ਮੈਂ ਮਰ ਗਿਆ ਤੇਰਾ ਕੰਮ ਨਹੀਂ ਚੱਲਣਾ ਜੇ ਮੈਂ ਮਰ ਗਿਆ ਤੇਰਾ ਧੰਦਾ ਨਹੀਂ ਚੱਲਣਾ, ਮੈਂ ਲੋਕਾਂ ਦੇ ਸਿਰ ਤੇ ਜੇ ਹੈਗਾ ਆ ਤੇ ਲੋਕੀ ਪਾਪ ਕਰਦੇ ਐ ਤਾਂ ਤੁਹਾਡੀਆਂ ਸਾਰਿਆਂ ਧਾਰਮਿਕ ਲੋਕਾਂ ਦੀਆਂ ਦਖਰਨਾ ਚੱਲਦੀਆਂ। ਜੇ ਲੋਕੀ ਪਾਪ ਕਰਨੋਂ ਹਟ ਗਏ, ਜੇ ਮੈਂ ਮਰ ਗਿਆ ਲੋਕੀ ਧਰਮੀ ਬਣ ਗਏ, ਤੇਰੇ ਕੋਲ ਕਿਤੇ ਆਉਣਾ। ਉਹ ਕਹਿੰਦੇ ਸੋਚ ਸਾਚ ਕੇ ਉਹਨੂੰ ਚੱਕੀ ਫਿਰੇ, ਕਹਿੰਦਾ ਤੂੰ ਨੀ ਮਰਨਾ ਚਾਹੀਦਾ, ਪਾਪ ਤੇ ਜਿਉਂਦਾ ਰਵੇ ਕਲਯੁਗ ਰਹੂ ਤੇ ਸਾਡੇ ਵਰਗਿਆਂ ਦੀ ਦੁਕਾਨਦਾਰੀ ਚੱਲਣੀ ਹੋਈ ਤਾਂ। ਕਹਿੰਦੇ ਤੂੰ ਤੇ ਜਿਉਂਦਾ ਰਹਿ, ਸੱਚੇ ਹੈ। ਅਸੀਂ ਕਹਿੰਦੇ ਹਾਂ ਨਾ ਵੀ ਦੁੱਖ ਦੂਰ ਕਰਦੇ ਆ, ਅਰਦਾਸਾਂ ਕਰੀਏ ਦੁੱਖ ਦੂਰ ਹੋ ਜਾਣ। ਅਸਲ ਚ ਧਾਰਮਿਕ ਜਿੰਨੇ ਬੰਦੇ ਨੇ ਦਿਲੋਂ ਇਹ ਚਾਹੁੰਦੇ ਨੇ, ਜਿਹੜੇ ਆਪਣੀ ਸ਼੍ਰੇਣੀ ਦੇ, ਮੈਂ ਲੋਕਾਂ ਦੀ ਘਰਾਂ ਚ ਬੈਠਿਆਂ ਦੀ ਗੱਲ ਨਹੀਂ ਕਰਦਾ, ਸਾਡੀ ਲਾਈਨ ਦੇ ਬੰਦੇ ਚਾਹੇ ਮੰਦਰਾਂ ਚ ਬੈਠੇ ਆ, ਚਾਹੇ ਮਸੀਤਾਂ ਚ, ਚਾਹੇ ਗੁਰਦੁਆਰੇ, ਚਾਹੇ ਗਿਰਜਾ ਘਰਾਂ ਚ, ਸਾਡੇ ਵਰਗੇ ਲੋਕ ਦਿਲੋਂ ਇਹ ਚਾਹੁੰਦੇ ਆ ਵੀ ਦੁਨੀਆਂ ਦੁਖੀ ਰਵੇ ਤਾਂ ਜੋ ਸਾਡੇ ਦੁਖੀ ਆਉਂਦੇ ਰਹਿਣ। ਇਹ ਸੁਖੀ ਹੋ ਗਏ ਤੇ ਇਹਨਾਂ ਨੇ ਕਿੱਥੇ ਹੋਣਾ, ਇਹ ਪਰੇਸ਼ਾਨ ਰਹਿਣ ਨਾ ਵੀ ਪਰੇਸ਼ਾਨ ਹੋਣੇ, ਪਰੇਸ਼ਾਨ ਕਰ ਦਿੰਦੇ ਨੇ ਬੰਦੇ ਨੂੰ। ਅਗਲਾ ਕਹਿੰਦਾ ਮੇਰਾ ਸਿਰ ਦੁਖਦਾ, ਤੇਰੇ ਸਿਰ ਤੇ ਪੰਜ ਪ੍ਰੇਤ ਨੇ, ਪੰਜ ਪਾਠ ਕਰਾ ਜਾ। ਨਾ ਵੀ ਪਰੇਸ਼ਾਨ ਹੋਵੇ ਤਾਂ ਵੀ ਕਰਾ ਲੈ। ਮਤਲਬ ਧੰਦਾ ਜਿਹੜਾ ਚੱਲਦਾ ਹੀ ਤਾਂ ਵੀ ਕਲਯੁਗ ਜਿਉਂਦਾ ਹੈ। ਲੋਕੀ ਪਾਪ ਕਰਦੇ ਆ, ਲੋਕੀ ਗਲਤੀਆਂ ਕਰਦੇ ਆ, ਗਲਤੀਆਂ ਕਰਨਗੇ ਵੀ ਤੇ ਧਾਰਮਿਕ ਦੁਕਾਨਾਂ ਬੰਦ ਹੋ ਜਾਣਗੀਆਂ। ਤੇ ਕਦੇ ਵੀ ਨੀ ਪੁਜਾਰੀ ਸਿਸਟਮ ਕਦੇ ਨੀ ਚਾਹੁੰਦਾ ਵੀ ਦੁਕਾਨਾਂ ਬੰਦ ਹੋਣ, ਚੱਲਦੀਆਂ ਰਹਿਣ। ਹੁਣ ਸਾਰੇ ਕਹਿੰਦੇ ਘਰਾਂ ਚ ਬੈਠੋ, ਸਾਨੂੰ ਨਾ ਬਿਮਾਰੀ ਲਾ ਜਿਓ ਆ ਕੇ ਕਿਤੇ, ਪਰ ਜੇ ਸਦਾ ਲਈ ਕਹਿ ਦੇਣਗੇ ਘਰਾਂ ਚ ਬੈਠੋ। ਅੱਜ ਮੈਂ ਮੋਦੀ ਵੇਖ ਰਿਹਾ ਸੀ, ਸਟੇਟਮੈਂਟ ਦੇ ਰਿਹਾ ਸਾਡੇ, ਮੰਨ ਲਓ ਭਾਰਤ ਦੇ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਨਾਲ ਸਾਰੇ ਇੱਦਾਂ ਗ੍ਰਾਮ ਪੰਚਾਇਤਾਂ ਦੇ ਸਰਪੰਚ ਉਹਨਾਂ ਨਾਲ ਅੱਜ ਸਵੇਰੇ ਤਿੰਨ ਚਾਰ ਦੋ ਡੇਢ ਦੋ ਘੰਟੇ ਗੱਲ ਹੁੰਦੀ ਰਹੀ। ਮੈਂ ਵੀ ਸੁਣਦਾ ਰਿਹਾ ਵੀ ਕੀ ਗੱਲ ਹੋ ਰਹੀ, ਤੇ ਮੈਂ ਵੇਖ ਰਿਹਾ ਸੀ, ਮੈਂ ਕਿਹਾ ਮੀਟਿੰਗਾਂ ਹੋ ਹੀ ਰਹੀਆਂ, ਰੈਲੀਆਂ ਦੀ ਲੋੜ ਹੈ ਹੁਣ ਕੀ? ਹਰ ਲੀਡਰ ਦਾ ਦੱਸੋ, ਪੰਜਾਬ ਦੇ ਚੀਫ ਮਿਨਿਸਟਰ ਦੀ ਸਟੇਟਮੈਂਟ ਸਾਡੇ ਤੱਕ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ? ਇਕੱਲੇ ਇਕੱਲੇ ਤੱਕ, ਪ੍ਰਾਈਮ ਮਿਨਿਸਟਰ ਦੀ, MLA ਦੀ, ਸਰਪੰਚ ਦੀ, ਤੇ ਫਿਰ ਰੈਲੀਆਂ ਦੀ ਲੋੜ ਹੈ ਅੱਜ ਦੇ ਯੁੱਗ ਚ? ਹੁਣ ਆਪਾਂ ਇੱਥੇ ਬੋਲ ਰਹੇ ਹਾਂ, ਘਰ ਘਰ ਗੱਲ ਜਾਂਦੀ ਕਿ ਨਹੀਂ ਜਾਂਦੀ? ਹੁਣ ਵੀ ਤੇ ਆਨਲਾਈਨ ਚੱਲਦਾ ਹੀ ਹੈ ਸਾਰਾ ਕੁਝ, ਚਲਾਈ ਚੱਲੋ, ਚੱਲੀ ਜਾਵੇ, ਪਰ ਪੰਗਾ ਉਦੋਂ ਪੈਣਾ ਜੇ ਭੁੱਕੀ ਪੱਗੀ ਵੰਡਣੀ। ਅਗਲਾ ਕਹਿੰਦਾ ਭੁੱਕੀ ਵੰਡਣੀ ਹੈ ਤੇ ਆਉਣਗੇ ਤੇ ਤਾਂ ਹੀ ਦੇਵਾਂਗੇ ਵੀ ਕਾਰਡ ਕਾਰਡ ਲਾ ਜੂ ਸਾਰੇ। ਕਿੰਨਾ ਕੁਝ ਸਿੱਖ ਸਕਦੇ ਹਾਂ ਜੇ ਸਿੱਖਣਾ ਚਾਹੀਏ, ਅੱਜ ਦਾ ਸਮਾਂ ਏਦਾਂ ਦਾ। ਅਸਲ ਇੱਕ ਦੁਕਾਨਦਾਰੀ ਹੈ, ਇੱਕ ਢਾਂਚਾ ਹੈ, ਅਸੀਂ ਉਹਨੂੰ ਰੱਖਣਾ ਚਾਹੁੰਦੇ ਹਾਂ। ਤਾਂ ਕਰਕੇ ਕੁਛ ਗੱਲਾਂ ਸੱਚ ਨੇ ਜਿਹੜੀਆਂ ਅਸੀਂ ਲੁਕੋ ਲੈਂਦੇ ਹਾਂ, ਅਸੀਂ ਨਹੀਂ ਦੱਸਦੇ। ਸਟੇਟਮੈਂਟਾਂ ਨੇ ਆ, ਹੁਣ ਅੱਜ ਇੱਕ ਜਥੇਦਾਰ ਅਕਾਲ ਤਖਤ ਸਾਹਿਬ ਦਾ ਬਿਆਨ ਸੁਣਿਆ? ਸਟੇਟਮੈਂਟਾਂ ਨੇ ਨਾ, ਮੈਂ ਕਹਿੰਦਾ ਕਿਵੇਂ ਅਖੇ ਸਰਸੇ ਵਾਲੇ ਨੂੰ ਪੈਰੋਲ ਮਿਲਣ ਲੱਗੀ ਹੈ, ਜੇ ਪੈਰੋਲ ਮਿਲ ਗਈ, ਸਰਸੇ ਵਾਲਾ ਬਾਹਰ ਆ ਗਿਆ, ਹਰਿਆਣਾ ਸਰਕਾਰ ਕਰ ਰਹੀ ਹੈ, ਤੇ ਜੇ ਇਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਭਟਕਣਗੀਆਂ, ਸ਼ਾਂਤੀ ਬਣੀ ਹੈ, ਅਮਨ ਸ਼ਾਂਤੀ ਕਾਨੂੰਨ ਬਣਿਆ ਰਹਿਣਾ ਚਾਹੀਦਾ, ਤਾਂ ਕਰਕੇ ਉਹਨੂੰ ਅੰਦਰ ਰੱਖੋ, ਸਿੱਖਾਂ ਦੀਆਂ ਭਾਵਨਾਵਾਂ ਭਟਕ ਜਾਣਗੀਆਂ। ਤੇ ਮੀਡੀਆ ਬਹੁਤ ਜੀ ਬਹੁਤ, ਜਥੇਦਾਰ ਜੀ ਨੇ ਸਟੇਟਮੈਂਟ ਦਿੱਤੀ, ਜਥੇਦਾਰ ਜੀ ਨੇ ਕਮਾਲ ਕਰਤੀ ਵੀ ਪੈਰੋਲ ਮਿਲੇ ਨਾ, ਅੰਦਰ ਹੀ ਰਹਿਣਾ ਚਾਹੀਦਾ ਸਰਸੇ ਵਾਲਾ, ਸਾਡੀਆਂ ਭਾਵਨਾਵਾਂ ਭਟਕ ਜਾਣਗੀਆਂ। ਪਰ ਸੋਚ ਕੇ ਦੇਖੋ, ਜੇ ਮਾੜਾ ਜਿਹਾ ਦਿਮਾਗ ਲਾਈਏ, ਜੇਲ੍ਹ ਵਿੱਚ ਸਰਸੇ ਵਾਲੇ ਨੂੰ ਭੇਜਿਆ ਕਿੰਨੇ? ਬੋਲੋ, ਦੋ ਸਾਧਵੀਆਂ ਨੇ, ਦੋ ਲੜਕੀਆਂ ਨੇ ਭੇਜਿਆ, ਅੰਦਰ ਉਹਨਾਂ ਨੇ ਡੱਕਿਆ, ਤੇ ਆਪਣੇ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਤੋਂ ਮਾਫ਼ ਕੀਤਾ, ਤੇ ਭੇਜਿਆ ਅੰਦਰ ਕਿੰਨਾ ਨੇ? ਲੜਕੀਆਂ ਨੇ। ਕਾਰਵਾਈ ਉਹਨਾਂ ਨੇ ਕੀਤੀ ਹੈ, ਹੁਣ ਤੇ ਸੱਪ ਲੰਘ ਗਿਆ, ਲੀਕ ਨੂੰ ਕੁੱਟੀ ਜਾਓ ਡਾਂਗਾ ਲੈ ਕੇ, ਮੈਂ ਸੱਪ ਮਾਰਤਾ, ਅਸੀਂ ਕਰਤਾ ਕੰਮ, ਤੇ ਹੁਣ ਸਟੇਟਮੈਂਟ ਦੇ ਲਈ, ਵਾਹ ਜੀ ਵਾਹ ਕਮਾਲ ਕਰਤੀ ਜੀ ਅੱਜ ਤਾਂ, ਆਹ 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 ਗੱਲ ਬਣੀ ਹੈ, ਕਿਸੇ ਨੇ ਮਾਰਿਆ ਤੇ ਲਕੀਰਾਂ ਕੁੱਟਣ ਜੋਗੇ। ਵੇਖਿਆ ਜੀ, ਪਰੋਲ ਮਿਲੀ ਨੀ ਨਾ, ਪਰੋਲ ਤੇ ਮਿਲੀ ਵੀ ਨੀ, ਰੱਦ ਹੋ ਗਈ। ਪਰ ਇੱਕ ਗੱਲ ਸਾਨੂੰ ਹੋਰ ਵੀ ਸਮਝ ਲੈਣੀ ਚਾਹੀਦੀ, ਅਗਲੀ ਗੱਲ, ਅਸੀਂ ਕਹਿੰਦੇ ਹਾਂ ਸਾਡੀਆਂ ਭਾਵਨਾਵਾਂ ਭਟਕਣੀਆਂ ਨੇ ਜੇ ਪਰੋਲ ਤੇ ਬਾਹਰ ਆਉਂਦਾ, ਪਰ ਸਾਨੂੰ ਕਹਿਣਾ ਚ ਪਤਾ ਕੀ ਚਾਹੀਦਾ? ਦੇ ਦਿਓ ਜੀ ਪਰੋਲ, ਸਾਨੂੰ ਵੀ ਖਤਰਾ ਆਏਗਾ, ਮਹੀਨਾ ਆਪਣੇ ਡੇਰੇ ਚ ਲਾ ਜਾਏਗਾ। ਪਰ ਨਾਲ ਇੱਕ ਗੱਲ ਹੋਰ ਹੈ, ਸਾਡੇ ਵਾਲੇ ਜਿਹੜੇ 20-20 ਸਾਲਾਂ ਦੇ ਅੰਦਰ ਬੰਦ ਨੇ ਉਹਨਾਂ ਨੂੰ ਕਿਹੜਾ ਬਿਮਾਰੀ ਦਾ ਖਤਰਾ ਨਹੀਂ, ਪਰੋਲ ਉਹਨਾਂ ਨੂੰ ਵੀ ਦਿਓ ਨਾ। ਠੀਕ ਹੈ, ਜਦੋਂ ਕਹਾਂਗੇ ਸਾਡੀਆਂ ਭਾਵਨਾਵਾਂ ਭਟਕਦੀਆਂ ਨੇ ਇਹਨੂੰ ਅੰਦਰ ਹੀ ਰੱਖੋ, ਤੇ ਜਿੱਦਣ ਆਪਣੇ ਵਾਲੇ ਕੋਈ ਜਗਤਾਰ ਸਿੰਘ ਹਵਾਰੇ ਵਰਗੇ ਨੂੰ ਅਗਲਾ ਕਹਿੰਦਾ ਕੱਢੋ ਜੀ ਬਾਹਰ ਲਿਆਓ, ਬਿਮਾਰੀ ਤੇ ਪਈ ਹੈ, ਕਰ ਰਹੇ ਨੇ ਨਾ ਸਿੰਘ, ਠੀਕ ਹੈ, ਉਹ ਕਹਿਣਗੇ ਅੱਛਾ ਸਿੱਖਾਂ ਦੀਆਂ ਭਾਵਨਾਵਾਂ ਭਟਕਦੀਆਂ ਨੇ, ਅਸੀਂ ਨਹੀਂ ਕੱਢਦੇ, ਛੱਡੋ ਅੰਦਰ ਹੀ ਰੱਖ ਲਓ। ਮਰਿਆ ਸੱਪ ਹੈ ਯਾਰ, ਚਾਹੇ ਅੰਦਰ ਰਵੇ ਚਾਹੇ ਬਾਹਰ ਰਵੇ, ਸਰਸੇ ਵਾਲੇ ਦੀ ਗੱਲ ਮੈਂ ਕਰ ਰਿਹਾ, ਅੰਦਰ ਹੈ ਚਾਹੇ ਬਾਹਰ ਹੈ, ਅਧੇਰੇ ਚ ਰਹੂਗੇ ਚਾਹੇ ਜੇਲ੍ਹ ਚ ਬੈਠਾ, ਪਤਾ ਹੀ ਆ ਹੁਣ ਤਾਂ ਬੱਚੇ ਬੱਚੇ ਨੂੰ ਪਤਾ, ਸਭ ਨੂੰ ਪਤਾ। ਪਰ ਹੁਣ ਜਦੋਂ ਅਸੀਂ ਕਹਿੰਦੇ ਹਾਂ ਉਹ ਬਾਹਰ ਆਏਗਾ, ਸਾਡੀਆਂ ਭਾਵਨਾਵਾਂ ਭਟਕਣਗੀਆਂ, ਤੇ ਜਿੱਦਣ ਸਾਡਿਆਂ ਸਿੱਖਾਂ ਨੇ ਕਹਿਣਾ ਬਿਮਾਰੀ ਵੱਧ ਗਈ, ਹਵਾਰੇ ਵਰਗੀਆਂ ਨੂੰ ਵੀ ਬਾਹਰ ਕੱਢੋ, ਪਰੋਲ ਦੇ ਦਿਓ, ਉਹਦੇ ਚ ਕੁਛ ਬੰਦਿਆਂ ਨੇ ਕਹਿਣਾ ਸਾਡੀਆਂ ਭਾਵਨਾਵਾਂ ਭਟਕਦੀਆਂ ਨੇ, ਹੁਣ ਇਹਨਾਂ ਨੂੰ ਨਾ ਕੱਢੋ, ਤੇ ਅੱਜ ਜੱਜ ਕਹਿਣਗੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਨਹੀਂ ਕੱਢਦੇ, ਤੇ ਫਿਰ ਉਹਨਾਂ ਬਾਰੇ ਕੀ ਕਹਿਣਗੇ, ਹੁਣ ਜੀ ਬਹੁ ਗਿਣਤੀ ਦੀਆਂ ਭਾਵਨਾਵਾਂ ਭਟਕ ਗਈਆਂ, ਹੁਣ ਅਸੀਂ ਨਹੀਂ ਕੱਢਦੇ, ਇੱਦਾਂ ਹੀ ਕਹਿਣਾ ਅਗਲੇ ਪੈਕੇਜ ਪੂਰਾ ਮਿਲੋ। ਤੁਸੀਂ ਜੇ ਸਟੇਟਮੈਂਟ ਜਥੇਦਾਰਾਂ ਦੀ ਸਟੇਟਮੈਂਟ, ਪਹਿਲੀ ਗੱਲ ਤੇ ਲੜਕੀਆਂ ਨੇ ਅੰਦਰ ਭੇਜਿਆ, ਜਥੇਦਾਰਾਂ ਨੇ ਮਾਫ਼ ਕਰਤਾ ਸੀ ਅਕਾਲ ਤਖ਼ਤ ਦੇ ਉੱਤੇ, ਉਹ ਸਰਸੇ ਵਾਲੇ ਨੂੰ ਜਿਹੜਾ ਬਲਾਤਕਾਰੀ ਸੀ ਉਹਨੂੰ ਮਾਫ਼ ਕਰਿਆ, ਗਿਆ ਜੇਲ੍ਹ ਵਿੱਚ, ਉਹ ਲੜਕੀਆਂ ਦੀ ਹਿੰਮਤ ਹੈ। ਸਾਡੇ ਵਾਲੇ ਤੇ ਅੱਜ ਤੱਕ ਮਾਫ਼ੀ ਨਹੀਂ ਮੰਗ ਸਕੇ ਖੁੱਲ੍ਹ ਕੇ ਵੀ ਜਥੇਦਾਰਾਂ ਨੇ ਗਲਤੀ ਕੀਤੀ, ਥੋਕ ਕੇ ਸਟੇਟਮੈਂਟ ਨਹੀਂ ਦੇ ਸਕੇ, ਇਹ ਨਹੀਂ ਕਿਹਾ ਅੱਜ ਤੱਕ ਬਣਾਓ ਪੰਜ ਮੈਂਬਰੀ ਕਮੇਟੀ, ਕਿਹੜੇ ਬੰਦੇ ਨੇ ਕਿਹਾ ਗੁਰਬਚਨ ਸਿੰਘ ਨੇ ਮਾਫ਼ ਕੀਤਾ ਸੀ, ਕਿਵੇਂ ਕਰਤਾ ਸੀ ਸਰਸੇ ਵਾਲਾ ਮਾਫ਼, ਕਿੰਨੇ ਕਿਹੜੇ ਲੀਡਰ ਨੇ ਕਿਹਾ ਸੀ ਤੈਨੂੰ, ਹੈ ਕੋਈ ਸਟੇਟਮੈਂਟ? ਬਸ ਪਤਾ ਕੀ ਹੈ, ਨੰਬਰ ਬਣਾਉਣ ਦੀ ਖੇਲ, ਨੰਬਰ ਕੁੱਟ ਲਓ ਜਿੱਥੇ ਇੱਕ ਕੁੱਟੇ ਜਾਂਦੇ ਨੇ ਸਾਡੇ ਵਰਗੇ, ਫਿਰ ਜਦੋਂ ਥੱਲੇ ਜਦੋਂ ਜਥੇਦਾਰ ਜੀ ਸਟੇਟਮੈਂਟ ਦੇਣਗੇ ਥੱਲੇ, ਫਿਰ ਵਾਹਿਗੁਰੂ 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 ਥੱਲੇ ਲਿਖੇ ਆਈ ਲੈਣ ਲੱਗ ਜਾਣੀ, ਕਿਸੇ ਦੇ ਨਹੀਂ ਪੁੱਛਣਾ ਵੀ ਗੁਰਬਚਨ ਸਿੰਘ ਨੂੰ ਵੀ ਪੁੱਛਿਆ ਕਰ ਜਿਹਨੇ ਮਾਫ਼ ਕਰਤਾ ਸੀ, ਇਹ ਤੇ ਕਿਸੇ ਨੇ ਮਾਰਿਆ ਕਿਸੇ ਨੇ ਅੰਦਰ ਭੇਜਿਆ, ਉਹ ਤਾਂ ਉਹਨਾਂ ਸਾਧਵੀਆਂ ਜਿਹੜੀਆਂ ਕੁੜੀਆਂ ਲੜਕੀਆਂ ਕੋਈ ਬੱਚੀਆਂ ਕਿਸੇ ਦੇ ਘਰ ਦੀਆਂ, ਉਹਨਾਂ ਨੂੰ ਸਲਾਮ ਹੈ, ਉਹਨਾਂ ਨੂੰ ਸਿਜਦਾ ਹੈ, ਉਹਨਾਂ ਨੇ ਉਹ ਹੀਰੋ ਨੇ ਸਾਡੇ ਜਥੇਦਾਰ ਜਿਹਨਾਂ ਨੇ ਮਾਫ਼ ਕਰਤਾ ਸੀ, ਤੇ ਜੀਰੋ ਨੇ ਜੀਰੋ, ਇਹ ਤੇ ਨੰਬਰ ਜਿਹੜੇ ਗਏ ਸੀ ਨੰਬਰ ਬਣਾਉਂਦੇ ਨੇ। ਕਿਸੇ ਸਿਆਸੀ ਬੰਦੇ ਦਾ ਫੋਨ ਆ ਜਾਂਦਾ ਜਥੇਦਾਰ ਜੀ ਜੇ ਤੇ ਉਹ ਸਟੇਟਮੈਂਟ ਛੇਤੀ ਛੇਤੀ ਮੌਕਾ ਆਇਆ ਉਹ ਸਟੇਟਮੈਂਟ, ਹੁਣ ਨੰਬਰ ਬਣਾ ਲਓ ਕੁੱਟ ਲਓ ਯਾਰ, ਇਹ ਪੱਤੇ ਖੇਡਣ ਵਾਲੇ ਨੀ ਕਹਿੰਦੇ ਕੁੱਟ ਲਾ ਕਰਦੇ ਹੁੰਦੇ ਨੇ, ਪੱਤੇ ਕੁੱਟਦੇ ਆ ਸੱਚੀ ਯਾਰ। ਸਾਡੇ ਵਾਲੇ ਫਿਰ ਭੋਲੀ ਕੌਮ ਹੈ, ਬਹੁਤ ਜੀ ਕਮਾਲ ਕਰਦੀ ਗੱਲਾਂ ਹੈ ਤੇ ਸੱਚੀਆਂ ਨੇ, ਇਹਨਾਂ ਨੂੰ ਫਿਰ ਔਖੇ ਤੇ ਹੁੰਦੇ ਨੇ ਵੀ ਐ ਕਿਉਂ ਕਹਿੰਦੇ ਨੇ, ਪਰ ਸੱਚੇ ਹੋਈ ਝੂਠ ਕੀ ਇਹਦੇ? ਕਿਸੇ ਕੁੜੀਆਂ ਨੇ ਭੇਜਿਆ ਅੰਦਰ ਉਹ ਕਰ ਲੈਣ, ਬਾਕੀ ਫਿਰ ਜੇ ਆਉਂਦਾ ਪਰੋਲ ਤੇ ਬਾਹਰ ਅਗਲੇ ਦਿਨ ਹੀ ਪਾ ਦਿਓ ਰੌਲਾ, ਵੀ ਆਪ ਜੇ ਬਾਹਰ ਆ ਸਕਦਾ ਤੇ ਜਿਹੜੇ 20-20 ਸਾਲ ਦੇ ਅੰਦਰ ਉਹ ਕਿਉਂ ਨਹੀਂ ਬਾਹਰ ਆ ਸਕਦੇ? ਸਾਡੇ ਕੋਲੇ ਫਿਰ ਕਹਿਣ ਨੂੰ ਮੌਕਾ ਨੀ, ਫਿਰ ਸਾਡੇ ਕੋਲ ਹੈਗਾ ਮੌਕਾ ਵੀ ਐ ਕਿਵੇਂ ਨਹੀਂ ਆ ਸਕਦੇ, ਜੇ ਇਹ ਆ ਸਕਦਾ ਉਹ ਕਿਉਂ ਨਹੀਂ ਆ ਸਕਦਾ? ਫਿਰ ਹੁਣ ਉਹਨਾਂ ਕੋਲੇ ਮੌਕਾ ਮਿਲ ਗਿਆ, ਜੇ ਸਾਡੀਆਂ ਤੁਹਾਡੀਆਂ ਭਾਵਨਾਵਾਂ ਭਟਕਦੀਆਂ ਨੇ ਸਾਡੇ ਵਾਲਾ ਅੰਦਰੋਂ ਨਹੀਂ ਆਊ, ਫਿਰ ਸਾਡੀਆਂ ਭਾਵਨਾਵਾਂ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ, ਸਾਡੀਆਂ ਭਾਵਨਾਵਾਂ ਵੀ ਭਟਕੀਆਂ, ਜੇ ਤੁਹਾਡੀਆਂ ਭਟਕਣਗੀਆਂ ਤੇ ਸਾਡੀਆਂ ਵੀ ਭਟਕਣਗੀਆਂ, ਫਿਰ ਲੈ ਲਓ ਸਵਾਲ। ਬੈਠਾ ਚਾਹੇ ਅੰਦਰ ਬੈਠਾ ਰਹੇ ਚਾਹੇ ਉੱਥੇ ਬੈਠਾ ਰਹੇ, ਸਾਡਾ ਕੀ ਮਹੀਨਾ ਲਾ ਕੇ ਗੇੜੇ ਦੇ ਕੇ ਮੁੜ ਜੂ, ਪਰ ਜੇ ਕਿਤੇ ਇਹਦੇ ਬਹਾਨੇ ਬਾਕੀ ਦੇ ਜਿਹੜੇ ਅੰਦਰ ਬੈਠੇ ਸਿੰਘ ਨੇ ਬਾਹਰ ਆ ਜਾਣ, ਲੋਕੀ ਉਹਨਾਂ ਨੂੰ ਵੀ ਵੇਖ ਲੈਣ, ਆਹ ਸਿੰਘ ਕੋਈ ਆ ਵੀ ਹੈਗਾ ਕੋਈ ਕਿਤੇ, ਹੋ ਸਕਦਾ ਕਿ ਨਹੀਂ? ਪਰ ਸਨਾਰੀਓ ਦੀ ਖੇਡ ਨਹੀਂ ਇੱਥੇ, ਤੇ ਜਿਵੇਂ ਕਹਿੰਦੇ ਨੇ ਕੁੱਟ ਲਾ ਯਾਰ ਪੱਤਾ ਏਦਾਂ ਦਾ। ਸਾਡੇ ਵਿਚਾਰੇ ਸਿੱਖ ਕੋਲੇ ਵਾਹ ਜੀ ਵਾਹ ਆਹ ਆਈ ਹੈ ਸਟੇਟਮੈਂਟ, ਸਟੇਟਮੈਂਟ ਉਹਦੇ ਆਊ ਜਿਹਦੇ ਜਿਹੜੇ ਉਦੋਂ ਜਿਨ੍ਹਾਂ ਨੇ ਮਾਫ਼ ਕਰਿਆ ਸੀ, ਇਹ ਖਿਲਾਰੇ ਹੋਣਗੇ ਬੰਦੇ ਬਣਾ, ਉਹਦੇ ਲੱਗੂ ਵੀ ਗੱਲ ਬਣੀ ਹੈ, ਆਪਣਿਆਂ ਦੀਆਂ ਕੱਚ ਤੇ ਦੂਜਿਆਂ ਦੀਆਂ ਹੱਥਾਂ ਚ ਆਉਂਦੀ ਗੱਲ। ਚਲੋ ਹੁਣ ਅਸਲ ਚ ਨਾ ਚਾਹੁੰਦਾ ਹੀ ਨਹੀਂ ਅਗਲਾ ਬਦਲਣਾ, ਢਾਂਚਾ ਬਦਲੂ ਫਿਰ ਤੇ ਕੰਮ ਖਰਾਬ ਹੋ ਜਾਣਾ, ਉਹ ਉਹ ਪਾਪ ਬੰਦੇ ਸੁਧਰ ਜਾਣਗੇ। ਅਸਲ ਗੱਲਾਂ ਜੇ ਲੋਕਾਂ ਦੇ ਸਮਝ ਚ ਪੈ ਗਈਆਂ, ਜੇ ਦਬਾਅ ਵਿੱਚ ਵੜ ਗਈਆਂ, ਬੰਦਾ ਬੰਦਾ ਬਣ ਗਿਆ, ਇਨਸਾਨੀ ਗੁਣ ਆ ਗਏ, ਫਿਰ ਗੱਲ ਬਣੂਗੀ। ਤਾਂ ਕਰਕੇ ਕਹਿੰਦੇ ਭਾਈ ਕਹਾਂ ਵਿਸਾਸਾ ਇਸ ਪਾਟ, ਇਤਨਾ ਲੱਗਦਾ ਠਤਕਾ। ਹਾਂ, ਇਹ ਸ਼ਬਦ ਵੀ ਕਹਾਂ ਵਿਸਾਸਾ, ਇਹ ਵੀ ਸੁਣ ਲਓ, ਜਿੰਨੇ ਘਰਾਂ ਚ ਬੈਠੇ ਹੋ ਸੁਣ ਲਿਓ ਭਾਈ ਧਿਆਨ ਨਾਲ। ਹਰ ਬਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੁਤ ਬੰਤਾ, ਹਿਤ ਲਾਗੋ ਸਭ ਫਨਕਾ। ਹਰੀ ਤੋਂ ਬਿਨਾ, ਫਿਰ ਉਹਦੇ ਨਿਜਮਾਂ ਬਿਨਾ, ਉਹੀ ਸ਼ਬਦ ਦੇ ਅਰਥ ਪੜਨਗੇ, ਜੈ ਮਾਤ ਪਿਤਾ ਸੁਤ ਮੀਤ। ਆ ਸਰੀਰ ਦਾ ਕੀ ਪਤਾ ਕਦੋਂ ਫੁੱਟ ਫੱਟ ਜਾਣਾ, ਇਹਨੇ ਜੈਸੇ ਜਲ ਤੇ ਬੁਦਬੁਦਾ। ਹਾਂ,
ਕਹਾਂ ਵਿਸਾਸਾ ਇਸ ਪਾਂਡੇ ਕਾ।
ਸਾਰੇ ਗਾ ਲਿਓ,
ਕਹਾਂ ਵਿਸਾਸਾ ਇਸ ਪਾਂਡੇ ਕਾ, ਕਹਾਂ ਵਿਸਾਸਾ ਇਸ ਪਾਂਡੇ ਕਾ। ਇਤਨ ਗੁਲਾ ਕੇ ਠਨ ਕਾ, ਇਤਨ ਗੁਲਾ ਕੇ ਠਨ ਕਾ,
ਬੋਲੋ ਬੋਲੋ,
ਇਤਨ ਗੁਲਾ ਕੇ ਠਨ ਕਾ, ਇਤਨ ਗੁਲਾ ਕੇ ਠਨ ਕਾ, ਕਹਾਂ ਵਿਸਾਸਾ ਇਸ ਪਾਂਡੇ ਕਾ, ਕਹਾਂ ਵਿਸਾਸਾ ਇਸ ਪਾਂਡੇ ਕਾ। ਹਰ ਬਿਨ ਕੌਣ ਸਹਾਈ ਮਨ ਕਾ,
ਸੱਜ ਕੇ ਭਾਈ,
ਹਰ ਬਿਨ ਕੌਣ ਸਹਾਈ ਮਨ ਕਾ, ਹਰ ਬਿਨ ਕੌਣ ਸਹਾਈ ਮਨ ਕਾ,
ਹਰ ਬਿਨ ਕੌਣ ਸਹਾਈ ਮਨ ਕਾ।
ਮਾਤ ਪਿਤਾ ਭਾਈ ਸੁਤ ਬੰਤਾ,
ਮਾਤ ਪਿਤਾ ਭਾਈ ਸੁਤ ਬੰਤਾ,
ਹਿਤ ਲਾਗੋ ਸਭ ਮਨ ਕਾ, ਹਿਤ ਲਾਗੋ ਸਭ ਪਨ ਕਾ,
ਹਿਤ ਲਾਗੋ ਸਭ ਪਨ ਕਾ,
ਹਿਤ ਲਾਗੋ ਸਭ ਪਨ ਕਾ, ਵਿਸਾਸਾ ਇਸ ਪਾਂਡੇ ਕਾ, ਕਹਾਂ ਵਿਸਾਸਾ ਇਸ ਪਾਂਡੇ ਕਾ। ਆਗੇ ਕੋ ਵਿੱਚ ਤੁਲਹਾ ਬਾਦੋ,
ਆਗੇ ਕੋ ਵਿੱਚ ਤੁਲਹਾ ਬਾਦੋ,
ਆਗੇ ਕੋ ਵਿੱਚ ਤੁਲਹਾ ਬਾਦੋ,
ਆਗੇ ਕੋ
ਕਿਆ ਪਰਵਾ ਸਾ ਤਨ ਕਾ, ਕਿਆ ਪਰਵਾ ਸਾ ਤਨ ਕਾ,
ਕਿਆ ਪਰਵਾ ਸਾ ਤਨ ਕਾ,
क्या परवा सा तन का
बेसासा इस पांडे का
जी कहां बेसासा इस पांडे का
सारे गौ गई
सकल तारुम पुन फल पावो
सकल तारुम पुन फल पावो
सकल तारुम पुन फल पावो
सकल तारुम फल पावो
दूर बाचो सब जन का दूर बाचो सब जन का
दूर बाचो सब जन का दूर बाचो सब जन का
कहे कबीर सुनो रे संग तो
कहे कबीर सुनो रे संतो
एह मन उठन पंखे रूपन का
एह मन उठन पंखे रूपन का
इतनक लागे टन का
इतनक लागे टन का इतनक लागे टन का इतनक लागे टन का
साहब सासा
इस बाटे का
साहब सासा इस पांडे का इस पांडे
लास्ट पंक्तियां विच आपां पढ़िया सगल धर्म पुन फल पावो सारे ही सगल धर्म लोकी धर्म कर्म करते फिरदे विआह कर लो आ कर लो धर्म दे किते थोड़े कम करते धर्म दे कर्मां ते किन्ना टाइम लग जांदा उमरां ही लादियां लोकां कहिंदे जापान तों आए सी उहनां ने जदों ਸਾਨੂੰ ਆਰਤੀਆਂ ਕਰਦਿਆਂ ਵੇਖਿਆ ਕਹਿੰਦੇ ਜੀ ਸਾਡੇ ਵੀ ਟ੍ਰੇਨ ਬਣਾ ਦਿਓ ਫਾਸਟ ਟ੍ਰੇਨ ਦੀ ਸਾਨੂੰ ਲੋੜ ਹੈ ਉਹ ਸਾਡੇ ਵਾਲਿਆਂ ਨੂੰ ਕਹਿੰਦੇ ਜਿਨ੍ਹਾਂ ਕੋਲ ਇੰਨਾ ਟਾਈਮ ਹੈ ਤਿੰਨ ਤਿੰਨ ਘੰਟਿਆਂ ਦਾ ਉਹਨਾਂ ਨੂੰ ਫਾਸਟ ਟ੍ਰੇਨ ਦੀ ਲੋੜ ਕੀ ਹੈ ਤੁਹਾਡੇ ਕੋਲ ਤੇ ਖੁੱਲ੍ਹਾ ਹੀ ਟਾਈਮ ਤੁਸੀਂ ਤਾਂ ਐਂ ਲੱਗਦਾ ਹੈ ਹੀ ਫਾਸਟ ਟ੍ਰੇਨ ਦੀ ਲੋੜ ਤੇ ਉਹਨਾਂ ਨੂੰ ਤੁਹਾਡੇ ਕੋਲ ਤਾਂ ਟਾਈਮ ਹੀ ਟਾਈਮ ਤਿੰਨ ਤਿੰਨ ਚਾਰ ਚਾਰ ਘੰਟੇ ਤੁਹਾਡੇ ਕੋਲ ਟਾਈਮ ਹੈ ਕਿੰਨੇ ਕਰਮ ਧਰਮ ਕਰਦੇ ਤੇ ਕਿੰਨਾ ਕਿੰਨਾ ਟਾਈਮ ਲਾਉਂਦੇ ਅਗਲੇ ਆਹ ਕਰ ਲਓ ਟਾਈਮ ਵੀ ਲੱਗਦਾ ਬਹੁਤ ਸਮਾਂ ਕਿਤੇ ਥੋੜਾ ਲੱਗਦਾ ਹੁਣ ਸਗਲ ਧਰਮ ਪੁੰਨ ਫਲ ਪਾਵੋ ਧੂਰ ਬਾਛੋ ਸਭ ਜਨ ਕਾ ਜੇ ਚੰਗੇ ਲੋਕਾਂ ਦੀ ਸੰਗਤ ਕਰ ਲਈਏ ਧੂਰ ਧੂੜੀ ਲੈ ਲਈਏ ਧੂੜੀ ਲੈਣ ਦਾ ਮਤਲਬ ਸੰਗਤ ਕਰੀਏ ਹੋਰ ਕੋਈ ਮਿੱਟੀ ਥੋੜਾ ਮੱਥੇ ਨੂੰ ਲਾਣੀ ਉਹਦੇ ਪੈਰਾਂ ਦੀ ਚੱਕ ਕੇ ਧੂੜੀ ਦਾ ਮਤਲਬ ਉਹ ਤੇ ਇੱਕ ਭਾਵ ਹੈ ਉਹਦੇ ਪਿੱਛੇ ਰਹੀਏ ਉਹਨਾਂ ਦੀ ਸੰਗਤ ਕਰੀਏ ਤੇ ਮਨ ਜਿਹੜਾ ਇਹਦਾ ਥੋੜਾ ਜਿਹਾ ਚੈਨ ਆ ਜਾਏ ਲਾਸਟ ਮੰਗਦੀਆਂ ਦੋਨੇ ਜਿਹੜੀਆਂ ਨੇ ਨਾ ਗਾ ਕੇ ਵੜ ਦਿਓ ਮਨ ਟਿਕ ਜਾਏ ਮਾੜਾ ਜਿਹਾ
ਸਗਲ ਧਰਮ ਪੁੰਨ ਫਲ ਪਾਵੋ ਧੂਰ ਬਾਛੋ ਸਭ ਜਨ ਕਾ
कहे कभी सुनो रे संतो एह मन उड़न पंखेरू बनका।
कबीर जी कहते ने जे कोई चजदा मिल जाए जन मिल जाए जिदी कर लिए संगत नहीं ते मन पंखी है बना दे विच हुण अजकल चिड़ियां किवें फिरदियां कदे ओदे ते कदे ओदे ते कदे ओदे ते एदां दरख्तां ते कहिंदे मन मेरा ना कबीर जी दी इक पंगती होर आप पढ़ कबीर मन पंखी पयो दै दिस ओ कहिंदे भजदा है
फिरदा चार दिशावां मन मेरा पंछी मन मेरा पंछी फिरदा चार दिशावां मन मेरा पंछी मन मेरा पंछी
फिरदा चार दिशावां मन मेरा पंछी मन मेरा पंछी फिरदा चार दिशावां मन मेरा पंछी मन मेरा पंछी
फिरदा चार दिशावां मन मेरा पंछी मन मेरा पंछी फिरदा चार दिशावां मन मेरा पंछी मन मेरा पंछी
ओ भटके चार सपेरे भटके चार सपेरे मन मेरा पंछी मन मेरा पंछी भटके चार सपेरे मन मेरा पंछी मन मेरा पंछी बोलो
भटके चार सपेरे मन मेरा पंछी मन मेरा पंछी भटके चार सपेरे मन मेरा पंछी मन मेरा पंछी
भटके चार सपेरे मन मेरा पंछी मन मेरा पंछी भटके चार सपेरे मन मेरा पंछी मन मेरा पंछी
एक पल चैन लयावे पल तू एक पल चैन लयावे एक पल चैन लयावे एक पल चैन लयावे बोलो
पल चैन लयावे एक पल चैन लयावे
एक पल चैन लयावे
एक पल चैन लयावे
एक पल चैन लयावे
एक पल
चैन
लयावे एक पल चैन लयावे
एक पल भी चैन लयावे पल भी चैन लयावे पल भी चैन लयावे एक पल भी चैन लयावे
पल भी चैन लयावे पल भी चैन लयावे पल भी चैन लयावे पल भी चैन लयावे
बोलो पल भी चैन लयावे पल भी आ फिर चार सपेरे मन मेरा पंछी बन गया पंछी फिर चार सपेरे मन मेरा पंछी मन मेरा पंछी
फिर चार सपेरे मन मेरा पंछी मन मेरा पंछी फिर चार सपेरे मन मेरा पंछी मन मेरा पंछी
पंछी
फिर चार सपेरे मन मेरा पंछी मन मेरा पंछी
कबीर मन पंखी पयो लो बोल के एक बार सुन लो पंगती
कबीर मन पंखी पयो उड़ उड़ दह दिस जाए जो जैसी संगत मिले सोते सो फल खाए
बस उड़िया ही फिरदा मन हुण कोई पंछी किसे दरगत ते जा बैंदा किसे किसे नूं फिर फलां वाला भी मिल जांदा उड़ना सुभाविक है पर मंजिल चंगी मिल जे ते उड़ना ते सारिआं दे मन नहीं है ते कोई शक नहीं नैचुरल है कुदरती है पंछी दा उड़ना कुदरती है ते साडा मन कदे इधर कदे इधर कदे इधर इधर जाना भी कुदरती नैचुरल है पर जे किते पंछी उड़दे 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 ते कोई थां टिकाणा चंगा मिल जाए किते टिक जाए कि तो खाण नूं वधिया मिल जांदा ਤੇ ਕਈ ਵਾਰੀ ਨਹੀਂ ਮਿਲਦਾ ਭਟਕਦਾ ਰਹਿੰਦਾ ਬਸ। ਇਸੇ ਤਰ੍ਹਾਂ ਹੁਣ ਮਨ ਹੈ ਜਿਹੜਾ ਇਹ ਤੇ ਸੰਗਤ ਜਿੱਦਾਂ ਦੀ ਮਿਲਣੀ ਹੈ ਉਹੋ ਜਿਹਾ ਫਲ ਮਿਲਣਾ। ਜੇ ਚੰਗੀ ਸੰਗਤ ਮਿਲ ਜਾਏ ਕਿਤੇ ਸਾਡਾ ਵੀ ਉਹ ਲੋਕੀ ਮਿਲ ਜਾਣ, ਉਹ ਸਮਝਦਾਰ ਮਿਲ ਜਾਣ ਜਿਹਨਾਂ ਨੂੰ ਵੇਖ ਵੇਖ ਕੇ ਸਾਨੂੰ ਸਮਝ ਆਵੇ ਤੋਕੇ ਕੋਈ ਮੇਰੀਆਂ ਗਲਤੀਆਂ ਕੱਢੇ, ਮੇਰੀਆਂ ਕਮੀਆਂ ਕੱਢੇ, ਮੈਨੂੰ ਬੰਦਾ ਬਣਾ, ਜਿਹੜੀਆਂ ਜਿਹੜੀਆਂ ਮੇਰੀਆਂ ਕਮੀਆਂ ਨਿਕਲ ਜਾਣ ਤੇ ਜ਼ਿੰਦਗੀ ਸੋਹਣੀ ਬਣ ਜਾਣ। ਬਸ ਜਦੋਂ ਆਲੇ ਦੁਆਲੇ ਵਾਲੇ ਭੈੜੇ ਟੁਕੜੇ ਲੈ ਜਾਂਦੇ ਆ ਵਿੱਚ ਮੂਰਤੀ ਨਿਕਲੂਗੀ। ਮੈਂ ਤਰਾਸ਼ਣ ਦੀ ਲੋੜ ਹੈ ਬਸ। ਇਹ ਬੁੱਤੋ ਤਰੱਕੀ ਇਸੀ ਕੋ ਕਹਿੰਦੇ ਹੈ, ਤਰਾਸ਼ੇ ਨਾ ਥੇ ਤੋ ਪੱਥਰ ਥੇ, ਜਬ ਤਰਾਸ਼ੇ ਤੋ ਭਗਵਾਨ ਬਣ ਗਏ। ਮਤਲਬ ਪੱਥਰ ਤਰਾਸ਼ਿਆ ਨਹੀਂ ਹੁੰਦਾ ਤੇ ਪੱਥਰ ਹੀ ਹੁੰਦਾ। ਜਿੱਦਣ ਕੋਈ ਫਾਲਤੂ ਦੇ ਟੁਕੜੇ ਉੱਤੋਂ ਲਾ ਦੇਵੇ ਵਿੱਚ ਤੇ ਫਿਰ ਮੂਰਤੀ ਬੈਠੀ, ਭਗਵਾਨ ਬੈਠੀ। ਮਤਲਬ ਏਦਾਂ ਹੀ ਮੰਨਦੇ ਆ ਨਾ, ਉੱਦਾਂ ਤੇ ਕੁਛ ਵੀ ਪੈਰਾਂ ਪੈਰ ਰੱਖ ਲੰਘਦੇ ਲੋਕੀ, ਜਿਹਦੇ ਤਰਾਸ਼ਿਆ ਜਾਂਦਾ ਉਹੀ ਪੱਥਰ ਫਿਰ ਐਂ ਚਮਕਣ ਲੱਗ ਪੈਂਦਾ। ਸੋਨਾ ਪਿਆ ਡਲਾ ਵੇਖਿਓ, ਸੋਨੇ ਦਾ ਕੱਖ ਨਹੀਂ। ਡਲਾ ਕੀ ਹੈ? ਜਿੱਦਣ ਕਿਤੇ ਲੱਗਦਾ ਕਿਸੇ ਦੇ ਹੱਥ ਤੇ ਫਿਰ ਉਹਦਾ ਗਹਿਣਾ ਬਣ ਜਾਂਦਾ, ਵੇਖਿਆ ਮਨ ਭਰਦਾ। ਕਿਤੇ ਚੀਜ਼ ਉਹੀ ਹੁੰਦੀ ਤਰਾਸ਼ਿਆ ਗਿਆ। ਇਸੇ ਤਰ੍ਹਾਂ ਸਾਡਾ ਮਨ ਤਰਾਸ਼ਿਆ ਗਿਆ ਜਦੋਂ ਸੰਗਤ ਮਿਲ ਗਈ ਚੰਗੀ, ਗਲਤੀਆਂ ਸੁਧਾਰਨ ਲੱਗ ਪਏ, ਕਮੀਆਂ ਕੱਢਣ ਲੱਗ ਪਏ, ਫਿਰ ਚੰਗੀ ਪਰਸਨੈਲਿਟੀ ਬਣ ਜਾਂਦੀ, ਚੰਗੀ ਸ਼ਖਸੀਅਤ ਬਣ ਜਾਂਦੀ। ਚੰਗੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਫਿਰ ਇੱਦਾਂ ਘਾੜਤ ਘੜੀ ਜਾਂਦੀ, ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਇਹ ਘੜੇ ਗਏ। ਜਿਵੇਂ ਮੂਰਤੀ ਘੜਤੀ ਐ ਫਿਰ ਘੜੇ ਗਏ, ਘੜੇ ਗਏ। ਉਹ ਤੇ ਜੀਵਨ ਹੀ ਘੜਿਆ ਹੋਇਆ ਦਾ ਜੀਵਨ ਉਹ ਤੇ ਵੱਖਰਾ ਹੀ ਹੋਇਆ। ਹੁਣ ਜੀਵਨ ਅਗਲਾ ਕਹਿੰਦਾ ਜੀਵਨ ਵਾਲਾ ਬੰਦਾ, ਮਤਲਬ ਏਦਾਂ ਬਹਿੰਦਾ ਆ ਕਰਦਾ, ਮਤਲਬ ਉਹਦੀ ਜ਼ਿੰਦਗੀ ਚ ਖੇੜਾ ਹਰ ਵੇਲੇ ਆਨੰਦ ਚ ਰਹਿੰਦਾ, ਖੁਸ਼ ਰਹਿੰਦਾ। ਤਾਂ ਕਰਕੇ ਚਲੋ ਪ੍ਰੇਮ ਦਾ ਬੀਜ ਬੀਜੀਏ, ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਕਿਉਂਕਿ ਰਹਿਰਸ ਦਾ ਟਾਈਮ ਹੋ ਜਾਂਦਾ ਸ਼ਾਮ ਨੂੰ, ਦਰਬਾਰ ਵਿੱਚ ਰਹਿਰਸ ਦਾ ਪਾਠ ਹੁੰਦਾ ਤੇ ਮੇਰਾ ਖਿਆਲ ਹੁਣ ਹੈ ਮੇਰੇ ਕੋਲ 5 ਕੁ ਮਿੰਟ ਰਹਿੰਦੇ ਆ, 8-9 ਮਿੰਟ ਰਹਿੰਦੇ 7 ਵਜੇ, ਥੋੜਾ ਜਿਹਾ ਲੇਟ ਵੀ ਹੋ ਰਿਹਾ ਤੇ ਆਪਾਂ ਹੁਣ ਸਮਾਪਤੀ ਕਰਦੇ ਹਾਂ। ਬਾਕੀ ਮੈਂ ਘਰਾਂ ਚ ਸੁਣਨ ਵਾਲਿਆਂ ਨੂੰ ਬੇਨਤੀ ਕਰਦਾ ਕਿ ਕੱਲ ਤੇ ਪਰਸੋਂ ਦੋਵੇਂ ਦਿਨ ਆਪਾਂ ਸ਼ਾਮ ਨੂੰ ਤਕਰੀਬਨ ਇਸੇ ਟਾਈਮ ਹੀ 5 ਤੋਂ ਲੈ ਕੇ 6:45 ਤੱਕ ਕਰਾਂਗੇ ਪ੍ਰੋਗਰਾਮ, ਕੱਲ ਦਾ ਵੀ ਤੇ ਪਰਸੋਂ ਦਾ ਵੀ, ਸ਼ਨੀਵਾਰ ਦਾ ਵੀ ਤੇ ਐਤਵਾਰ ਦਾ ਵੀ। ਆਪਣੇ ਸੰਗੀਆਂ ਸਾਥੀਆਂ ਨੂੰ, ਆਪਣੇ ਨੇੜੇ ਤੇੜੇ ਵਾਲਿਆਂ ਨੂੰ, ਸਾਰਿਆਂ ਨੂੰ ਉਹ ਜਿਹੜਾ ਦੱਸੋ, ਜਿਹੜੇ ਜਿਹੜੇ ਸੁਣ ਸਮਝ ਸਕਦੇ ਆ। ਬਾਕੀ ਆਨਲਾਈਨ ਨੈੱਟ ਦੇ ਉੱਤੇ ਦੀਵਾਨ ਪਿਆ ਰਹਿੰਦਾ, ਕੰਮਾਂ ਕਾਰਾਂ ਦਾ ਵੀ ਚਲੋ ਟਾਈਮ, ਅੱਜ ਕੱਲ੍ਹ ਫਸਲਾਂ ਫੁਸਲਾਂ ਦੀ ਵਢਾਈ ਵੀ ਚੱਲ ਰਹੀ ਨਾਲ ਨਾਲ, ਪਰ ਜਿੰਨਿਆਂ ਕੁ ਤੋਂ ਬਾਅਦ ਵਿੱਚ ਸੁਣ ਹੁੰਦਾ ਇੱਥੇ ਹੀ ਪਿਆ ਰਹਿੰਦਾ, ਸੁਣ ਲਿਆ ਕਰੋ ਜ਼ਰੂਰ, ਧਿਆਨ ਰੱਖਿਆ ਕਰੋ। ਬਾਕੀ ਆਪਣੇ ਆਪ ਨੂੰ ਬਦਲਣਾ, ਮੈਂ ਫਿਰ ਸ਼ੁਰੂ ਵਾਲੀ ਗੱਲ ਕਹਿੰਦਾ, ਕਿਸੇ ਵੇਲੇ ਪਿਕਚਰ ਬਣੀ ਸਭ ਤੋਂ ਸੋਹਣਿਆਂ ਦੇ ਵਿੱਚ ਨਾਮ ਆਇਆ, ਸਭ ਤੋਂ ਸੋਹਣਾ ਬਣਿਆ, ਤੇ ਕਿਸੇ ਵੇਲੇ ਪਿਕਚਰ ਬਣੀ ਦੁਨੀਆਂ ਦਾ ਸਭ ਤੋਂ ਭੈੜਾ ਬੰਦਾ ਵੀ ਉਹੀ, ਸਭ ਤੋਂ ਸੋਹਣਾ ਵੀ ਉਹੀ ਤੇ ਸਭ ਤੋਂ ਭੈੜਾ ਵੀ ਉਹੀ। ਇਹ ਕੁਦਰਤੀ ਹੈ, ਹੋ ਸਕਦਾ ਬੰਦਾ ਹੈ ਨਾ ਜਿਹੜਾ ਭੇੜੇ ਤੋਂ ਭੈੜਾ ਵੀ ਬਣ ਸਕਦਾ, ਚੰਗੇ ਤੋਂ ਚੰਗਾ ਵੀ ਬਣ ਸਕਦਾ, ਕਰੂਪ ਤੋਂ ਕਰੂਪ ਵੀ ਬਣ ਸਕਦਾ। ਤਾਂ ਕਰਕੇ ਭਾਈ ਕੱਲ ਨੂੰ ਫੇਰ ਇਸੇ ਤਰ੍ਹਾਂ ਆਪਣੇ ਆਪ ਨੂੰ ਸੁਣੋ ਸਮਝੋ ਤੇ ਆਪਣੇ ਆਪ ਨੂੰ ਵੇਖੋ ਪਰਖੋ, ਕਿੱਥੇ ਖੜੇ ਆ, ਕਿਵੇਂ ਦੇ ਆ, ਬਦਲਣਾ ਕਿ ਨਹੀਂ ਬਦਲਣਾ ਆਪਣੇ ਆਪ ਨੂੰ। ਤੇ ਸਾਰੇ ਹੀ ਅਰਦਾਸ ਕਰਦੇ ਰਹੀਏ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇ, ਹੋਂ ਢੁੰਡੇਂਦੀ ਜੱਗ ਸਭਾਇਆ, ਜਨ ਨਾਨਕ ਬਿਰਲੇ। ਆਓ ਰਹਿਰਸ ਦਾ ਪਾਠ ਹੋਣ ਲੱਗ ਜਾਣਾ, ਸਮਾਪਤੀ ਮੈਂ ਹੁਣ ਕਰ ਦਿੰਦਾ ਕਿਉਂਕਿ ਜ਼ਿਆਦਾ ਲੰਬਾ ਟਾਈਮ ਨਾ ਲਾਈਏ, ਫਿਰ ਜਿਹੜਾ ਬਾਕੀ ਦਾ ਸਮਾਂ ਕੱਲ ਦਾ ਆਪਾਂ ਸਾਰੇ ਰਲ ਕੇ ਅੱਧੀ ਅੱਧੀ ਧਾਰਨਾ ਬੋਲ ਲਈਏ, ਫਿਰ ਨਾਲ ਮੈਂ ਸਲੋਕ ਪੜ੍ਹ ਦਿੰਦਾ।
ਜਿੰਨਾ ਮਿਲਿਆ ਤੇਰਾ ਨਾਮ ਚੇਤਿਆ, ਜਿੰਨਾ ਮਿਲਿਆ ਤੇਰਾ ਨਾਮ ਚੇਤਿਆ, ਜਿੰਨਾ ਮਿਲਿਆ ਮੇਲੀ ਉਹਨਾਂ, ਉਹ ਜਿੰਨਾ ਚੇਤਿਆ।
ਦੇ ਘਰ
ਪਿਆਰ
ਜ਼ਿੰਦਗੀ ਜਿਉਣ ਵਾਲਾ ਬੇਲੀ
ਪਿਆਰ
ਚੱਜ ਜ਼ਿੰਦਗੀ ਜਿਉਣ ਵਾਲਾ
ਬੇਲੀ ਪਿਆਰ
ਪੜੋ ਚੱਜ ਜ਼ਿੰਦਗੀ ਬੇਲੀ
ਪਿਆਰ
ਉਹ ਚੱਜ ਜ਼ਿੰਦਗੀ
ਵਾਹਿਗੁਰੂ ਜੀ ਕੀ ਫਤਿਹ।